ਜਿਨਕੀ ਲਿਵ ਹਰ ਚਰਨਾਂ ਲਾਗੀ।
ਪਰ ਜਿਨ੍ਹਾਂ ਦੀ ਲਿਵ ਹਰੀ ਚਰਨਾਂ ਦੇ ਵਿੱਚ ਲੱਗੀ ਹੋਈ ਹੈ ਪਰਪੱਕ,
ਤੇ ਵੇਦਾਂ ਤੇ ਭੈ ਤਿਆਗੀ।
ਉਹ ਵੇਦਾਂ ਦੇ ਵਿਧਾਨ ਤੋਂ ਵੱਖਰਾ ਹੋ ਗਏ, ਆਜ਼ਾਦ ਹੋ ਗਏ, ਤਿਆਗੀ ਹੋ ਗਏ ਹਨ।
ਜਿਨ ਮਾਤ ਵੇਦ ਕਤੇ ਬਾਨ ਤਿਆਗੀ।
ਜਿਨ੍ਹਾਂ ਦੀ ਮਤ ਨੇ ਵੇਦਾਂ ਤੇ ਕਤੇ ਬਾਨ ਦੇ ਸ਼ਾਸਤਰਾਂ ਦੇ ਸਿਧਾਂਤ ਨੂੰ ਛੱਡ ਦਿੱਤਾ।
ਪਾਰ ਬ੍ਰਹਮ ਕੇ ਭੈ ਅਨੁਰਾਗੀ।
ਉਹ ਪਾਰ ਬ੍ਰਹਮ ਪਰਮਾਤਮਾ ਦੇ ਅਨੁਰਾਗੀ ਪ੍ਰੇਮੀ ਬਣ ਗਏ।
ਤਿਨਕੇ ਗੁੜ ਮਤ ਜੇ ਚਲਹੀ।
ਉਹ ਉਹਨਾਂ ਦੇ ਗੂੜ ਆਸ਼ੇ ਬ੍ਰਹਮ ਸਰੋਤੀ ਬ੍ਰਹਮ ਨਿਸ਼ਟੀ ਸਿਧਾਂਤ ਦੇ ਵਿੱਚ ਜਿਹੜੇ ਚੱਲਦੇ ਹਨ।
ਪਹਾਂਤ ਅਨੇਕ ਦੁੱਖਾਂ ਨੂੰ ਸੋ ਦਲਹੀ।
ਅਨੇਕ ਤਰ੍ਹਾਂ ਦੇ ਦੁੱਖਾਂ ਨੂੰ ਉਹ ਦਲ ਦਿੰਦੇ ਹਨ। ਬ੍ਰਹਮ ਗਿਆਨ ਦੇ ਦ੍ਰਿਸ਼ਟੀ ਮਾਰਗ ਵਿੱਚ ਚੱਲਣ ਵਾਲੇ ਬ੍ਰਹਮ ਬੇਤੇ।
ਜੇ ਜੇ ਸਹਿਤ ਜਾਤਨ ਸੰਦੇਹ।
ਔਰ ਜਦੋਂ ਜਿਹੜੇ ਜਿਹੜੇ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਦੇ ਅੰਦਰੋਂ ਸੰਦੇਹ ਚਲਾ ਜਾਂਦਾ ਹੈ।
ਪ੍ਰਭ ਕੋ ਸੰਗ ਨਾ ਛੋੜਾ।
ਉਹ ਕਦੇ ਵੀ ਪ੍ਰਭੂ ਦੇ ਚਰਨਾਂ ਦਾ ਜਿਹੜਾ ਪਿਆਰ ਅਥਾਹ ਅਤੁੱਟ ਹੈ ਉਹ ਛੱਡਦੇ ਨਹੀਂ ਜੀ।
ਤੇ ਪਰਮਪੁਰੀ ਕਹਿ
ਜਾਹੇ। ਐਸੇ ਜਿਹੜੇ ਬ੍ਰਹਮ ਬੇਤੇ ਨੇ ਪਰਮਪੁਰੀ ਪਰਮਾਤਮਾ ਦੇ ਪੁਰੀ ਵਿੱਚ ਪਹੁੰਚ ਜਾਂਦੇ ਹਨ।
ਤਿਨ ਹਰ ਸਿਉ ਅੰਤਰ ਕਛ ਨਾਹੀ।
ਬ੍ਰਹਮ ਗਿਆਨੀ ਆਪ ਪਰਮੇਸ਼ਰ ਉਹਨਾਂ ਮਹਾਂਪੁਰਸ਼ਾਂ ਬ੍ਰਹਮ ਬੇਤਿਆਂ ਤੇ ਪਰਮਾਤਮਾ ਹਰੀ ਵਿੱਚ ਕੋਈ ਅੰਤਰ ਫਰਕ ਨਹੀਂ ਰਹਿ ਜਾਂਦਾ।
ਜੇ ਜੇ ਜੀ ਜਾਤਨ ਤੇ ਡਰੇ।
ਔਰ ਜਿਹੜੇ ਜਿਹੜੇ ਜਾਤਾਂ ਤੋਂ ਡਰਦੇ ਹਨ।
ਪਰਮ ਪੁਰਖ ਤਾਜ ਤਿਨ ਮਾਗ ਪਰੇ।
ਉਹ ਪਰਮ ਪੁਰਖ ਨੂੰ ਛੱਡ ਕਰਕੇ ਜਾਤਾਂ ਦੇ ਸੰਵਿਧਾਨ, ਕਰਮ ਕਾਂਡਾਂ ਦੇ ਸੰਵਿਧਾਨ, ਉਹ ਵੇਦਾਂ ਦੇ ਰਸਤੇ, ਬ੍ਰਹਮਾ ਦੇ ਬਤਾਏ ਹੋਏ ਰਸਤੇ ਤੇ ਚੱਲ ਪਏ ਹਨ।
ਤੇ ਨਰਕ ਕੁੰਡ ਮੋ ਪਰ।
ਔਰ ਜਿਹੜੇ ਕਰਮਾਂ ਧਰਮਾਂ ਦੇ ਵਿੱਚ ਪੈ ਜਾਂਦੇ ਨੇ ਉਹ ਨਰਕ ਕੁੰਡ ਦੇ ਭਾਗੀ ਬਣ ਜਾਂਦੇ ਨੇ, ਕਿਉਂਕਿ ਗੁਰਬਾਣੀ ਦੇ ਵਿੱਚ ਕਿਹਾ ਗਿਆ ਹੈ ਕਿ ਵੀ ਜਿਹੜੇ ਕਰਮ ਧਰਮ ਹਨ, ਕਰਮ ਧਰਮ ਪਾਖੰਡ ਜੋ ਦਿਸਾ ਤਿੰਨ ਜਮ ਜਾਗਾ ਤੀ ਲੁਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਕ ਸਿਮਰਤ ਜਿਤ ਸੂਟੈ। ਸੰਤ ਸਾਗਰ ਪਾਰ ਉਤਰੀਐ, ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਐ। ਇਸ ਤਰ੍ਹਾਂ ਜਿਹੜੇ ਵੇਦਾਂ ਦੇ ਵਿਧਾਨ ਵਿੱਚ ਲੱਗੇ ਹਨ, ਨਹੀਂ ਜੀ ਅਸੀਂ ਤਾਂ ਉਸ ਤੋਂ ਉਲਟ ਕਰ ਚੱਲ ਨਹੀਂ ਸਕਦੇ, ਉਹ ਨਰਕ ਦੇ ਭਾਗੀ ਬਣਦੇ ਹਨ।
ਵਾਰ ਵਾਰ ਜਗਮੋ ਬਾਪ ਤਰਹੀ।
ਵਾਰ ਵਾਰ ਮੁੜ ਮੁੜ ਕੇ ਜਨਮ ਸੰਸਾਰ ਵਿੱਚ ਸਰੀਰ ਧਾਰ ਕੇ ਆਉਂਦੇ ਹਨ।
ਤਬ ਹਰ ਬਹੁਰ ਦੱਤ ਉਪਜਾਇਓ।
ਹਰੀ ਪਰਮਾਤਮਾ ਨੇ ਫਿਰ ਦੱਤ ਸੰਨਿਆਸੀ ਮਤ ਦੇ ਗੁਰੂ ਦਾਤਾ ਤੇਰੇ ਨੂੰ ਪੈਦਾ ਕੀਤਾ।
ਤਿਨ ਵੀ ਆਪਣਾ ਪੰਥ ਚਲਾ।
ਉਸਨੇ ਵੀ ਸੰਨਿਆਸੀ ਆਪਣਾ ਪੰਥ ਚਲਾਉਣਾ ਕੀਤਾ।
ਕਰਮ ਨਖ ਸਿਰ ਜਟਾ ਸਵਾਰੀ।
ਹੱਥਾਂ ਤੇ ਪੈਰਾਂ ਦੇ ਨੋਹਾਂ ਵਧਾਉਣੇ ਕੀਤੇ ਔਰ ਸਿਰ ਵਿੱਚ ਜਟਾ ਜੂਟ ਵਧਾ ਲਿਆ।
ਪ੍ਰਭ ਕੀ ਕਿਰਿਆ ਕਛੂ ਨਾ ਵਿਚਾਰ।
ਔਰ ਜਿਹੜੀ ਪਰਮਾਤਮਾ ਦੀ ਪ੍ਰਕਿਰਿਆ ਸੀ, ਸੰਵਿਧਾਨ ਸੀ, ਪ੍ਰਭੂ ਦੇ ਪ੍ਰਾਪਤ ਹੋਣ ਵਾਲੀ ਗੱਲ ਸੀ, ਉਹਨੇ ਵੀ ਜਰਾ ਵੀ ਜਾਣੀ ਨਹੀਂ। ਬਸ ਸਿਰ ਦੇ ਵਿੱਚ ਜੂਟਾ ਵਧਾਉਣੀ ਆ, ਨਖ ਨਹੀਂ ਵਧਾ ਕੱਟਣੇ, ਉਹ ਸਾਰਾ ਕੁਝ ਉਹਨੇ ਆਪਣੇ ਮਤ ਵਿੱਚ ਪੰਥ ਵਿੱਚ ਪ੍ਰਸਿੱਧ ਕਰ ਲਿਆ।
ਪੁਨ ਹਰ ਗੋਰਖ ਕਾ ਉਪਰਾਜਾ।
ਫਿਰ ਉਸ ਤੋਂ ਬਾਅਦ ਹਰੀ ਪਰਮਾਤਮਾ ਨੇ ਸੁਮੇਰ ਪਰਬਤ ਵਿੱਚ ਵਿਰਾਜਣ ਵਾਲਾ ਗੋਰਖ ਨਾਥ ਨੂੰ ਪੈਦਾ ਕੀਤਾ।
ਸਿੱਖ ਕਰੇ ਤਿੰਨੋਂ ਬਾਡ।
ਔਰ ਗੋਰਖ ਨਾਥ ਨੇ ਬੜੇ ਬੜੇ ਰਾਜਿਆਂ ਨੂੰ ਆਪਣਾ ਚੇਲਾ, ਸ਼ਗਿਰਦ ਚੇਲੇ ਬਣਾਏ।
ਸਰਵਨ ਫਾਰ ਮੁੰਦਰਾ ਦੋਏ ਡਾਰੀ।
ਔਰ ਕੰਨਾਂ ਨੂੰ ਪਾੜ ਕਰਕੇ ਮੁੰਦਰਾ ਪਵਾ ਦਿੱਤੀਆਂ।
ਹਰ ਕੀ ਪ੍ਰੀਤ ਰੀਤ ਨਾ ਵਿਚਾਰ।
ਯੋਗ ਮਤ ਵਿੱਚ ਚਲੇ ਗਏ, ਯੋਗਾ ਅਭਿਆਸ ਕਿਵੇਂ ਕਰਨਾ ਹੈ, ਇੜਾ ਪਿੰਗੁਲਾ ਸੁਖਮਨਾ ਇਹਦੇ ਵਿੱਚ ਰੁੱਝ ਗਏ, ਔਰ ਪ੍ਰਭੂ ਦੀ ਜਿਹੜੀ ਪ੍ਰਕਿਰਿਆ ਸੀ ਉਹ ਛੱਡ ਗਏ।
ਪੁਨ ਹਰ ਰਾਮਾਨੰਦ ਕੋ ਕਰਾ।
ਫਿਰ ਉਸ ਤੋਂ ਬਾਅਦ ਹਰੀ ਨੇ ਰਾਮਾਨੰਦ ਵੈਰਾਗੀ ਮਤ ਦੇ ਮਹਾਂਗੁਰੂ ਉਹਨੂੰ ਪੈਦਾ ਕੀਤਾ।
ਭੇਸ ਬੈਰਾਗੀ ਕੋ ਜਿਨ ਧਰਾ।
ਬੈਰਾਗੀ ਦਾ ਭੇਸ ਜਿਸਨੇ ਰਾਮਾਨੰਦ ਜੀ ਨੇ ਧਾਰਨ ਕੀਤਾ, ਆਪਣੇ ਚੇਲਿਆਂ ਨੂੰ ਧਾਰਨ ਕਰਵਾਇਆ।
ਕੰਠੀ ਕੰਠ ਕਾਠ ਕੀ ਡਾਰੀ।
ਔਰ ਰੁਦਰਾਖ ਕਾਠ ਦੀ ਕੰਠੀ ਗਲੇ ਵਿੱਚ ਧਾਰਨ ਕਰ ਦਿੱਤੀ, ਚੇਲੇ ਬਣਾਉਣੇ ਸ਼ੁਰੂ ਕਰ ਦਿੱਤੇ।
ਪ੍ਰਭ ਕੀ ਕਿਰਿਆ ਨਾ ਕਛੂ ਵਿਚਾਰੀ।
ਇਹ ਇੱਕ ਗੱਲ ਆ, ਰੁਦਰਾਖ ਦੀ ਮਾਲਾ ਪਾਲੀ ਤੇ ਮੁਕਤ ਹੋ ਗਿਆ। ਵੀ ਜਿਹੜੀ ਪ੍ਰਭੂ ਦੀ ਕਿਰਿਆ ਹੈ, ਪ੍ਰਭੂ ਦੀ ਗੱਲ ਹੈ, ਪ੍ਰਭੂ ਦੀ ਵਿਚਾਰ ਹੈ, ਸਿਧਾਂਤ ਹੈ, ਉਹਨੂੰ ਛੱਡ ਦਿੱਤਾ, ਉਹਨੇ ਵੀ ਆਪਣੇ ਰਸਤੇ ਚੇਲਿਆਂ ਨੂੰ ਪਾ ਲਿਆ ਹੈ।
ਜੇ ਪ੍ਰਭ ਪਰਮ ਪੁਰਖ ਉਪਜਾਏ,
ਜਿਹੜੇ ਪਰਮ ਪੁਰਖ ਪਰਮਾਤਮਾ ਨੇ ਚੰਗੇ ਵਿਦਵਾਨ ਪੁਰਖ ਪੈਦਾ ਕੀਤੇ ਸਨ,
ਤਿੰਨ ਤਿੰਨ ਆਪਣੇ ਰਾਹ ਚਲਾਏ,
ਚੰਗੇ ਲੋਕਾਂ ਨੇ ਮਾੜੇ ਲੋਕਾਂ ਨੂੰ ਮੱਤ ਦੇਣੀ ਸੀਗੀ, ਉਹਨਾਂ ਨੇ ਆਪਣੇ ਰਸਤੇ ਚਲਾ ਲਏ ਤੇ ਪਰਮਾਤਮਾ ਨੂੰ ਭੁਲਾ ਦਿੱਤਾ।
ਮਹਾਦੀਨ ਤਵ ਪ੍ਰਭ ਪਰਾਜਾ,
ਮਹਾਦੀਨ ਉਦੋਂ ਫਿਰ ਇਸਲਾਮ ਧਰਮ ਦੇ ਮਹਾਨ ਪੈਗੰਬਰ ਸਾਹਿਬ ਨੂੰ ਪਰਮਾਤਮਾ ਨੇ ਪੈਦਾ ਕੀਤਾ, ਉਸ ਖੁਦਾ ਨੇ
ਅਰਬ ਦੇਸ਼ ਕੋ ਕੀਨੋ ਰਾਜਾ,
ਅਰਬ ਸਾਗਰ ਦੇਸ਼ ਦਾ ਉਹਨੂੰ ਬੜਾ ਭਾਰੀ ਰਾਜਾ ਬਣਾਉਣਾ ਕੀਤਾ।
ਤੇਨਾ ਭੀ ਇੱਕ ਪੰਥ ਉਪਰਾਜਾ,
ਉਸ ਪੈਗੰਬਰ ਸਾਹਿਬ ਨੇ ਵੀ ਆਪਣਾ ਇੱਕ ਵੱਖਰਾ ਪੰਥ ਚਲਾਉਣਾ ਕੀਤਾ ਜੀ।
ਲਿੰਗ ਬਿਨਾ ਕੀਨੇ ਸਭ ਰਾਜਾ,
ਉਹਨੇ ਵੀ ਆਪਣੇ ਹੁਕਮਤ ਦੇ ਵਿੱਚ ਲਿੰਗ ਤੋਂ ਬਿਨਾਂ ਸੁਨਤ ਕਰਵਾ ਕੇ ਚੇਲੇ ਪੈਦਾ ਕਰ ਲਏ।
ਸਭ ਤੇ ਆਪਣਾ ਨਾਮ ਜਪਾਇਓ,
ਔਰ ਸਾਰਿਆਂ ਤੋਂ ਆਪਣਾ ਹੀ ਨਾਮ ਜਪਾਉਣਾ ਕੀਤਾ ਪੈਗੰਬਰ ਸਾਹਿਬ।
ਸਤ ਨਾਮ ਕਾਹੂ ਨਾ ਦ੍ਰਿੜਾਇਓ,
ਔਰ ਜਿਹੜਾ ਸਤ ਚੇਤਨ ਆਨੰਦ ਪ੍ਰਭੂ ਦਾ ਨਾਮ ਸੀ, ਸਤ ਦਾ ਆਨੰਦ, ਉਸ ਸੱਤਿਆ ਨਾਮ ਨੂੰ ਕਿਸੇ ਨੇ ਸਿੱਧ ਨਹੀਂ ਕੀਤਾ।
ਸਭ ਆਪਣੇ ਆਪਣੇ ਉਰਝਾਨ,
ਇਸ ਤਰ੍ਹਾਂ ਸਾਰੇ ਆਪਣੇ ਆਪਣੇ ਪੂਜਾ ਔਰ ਮਤ ਦੇ ਵਿੱਚ ਫਸ ਗਏ।
ਪਰ ਬ੍ਰਹਮ ਕਾਹੂ ਨਾ ਪਛਾਣਾ,
ਕਲਗੀਧਰ ਮਹਾਰਾਜ ਜੀ ਕਹਿੰਦੇ ਹਨ ਕਿ ਭਾਈ ਗੁਰਸਿੱਖੋ, ਜਦ ਮੈਂ ਅਕਾਲ ਪੁਰਖ ਦੇ ਅੱਗੇ ਖੜਾ ਹੋਇਆ ਕਿ ਮੈਂ ਨਹੀਂ ਜਾਵਾਂਗਾ, ਤੇ ਅਕਾਲ ਪੁਰਖ ਨੇ ਮੈਨੂੰ ਇਹਨਾਂ ਗੱਲਾਂ ਨਾਲ ਸਮਾਧਾਨ ਕੀਤਾ ਕਿ ਇਹ ਦੁਸ਼ਟ ਰਾਵਣ ਜੀ, ਇਸ ਤਰ੍ਹਾਂ ਲੋਕਾਂ ਨੇ ਜਗਤ ਵਿੱਚ ਜਾ ਕਰਕੇ ਕੁਰਾਹੇ ਲੋਕਾਂ ਨੂੰ ਪਾ ਦਿੱਤਾ ਹੈ, ਜਿਸ ਕਰਕੇ ਮੈਨੂੰ ਆਉਣਾ ਪਿਆ।
ਤਪ ਸਾਧਤ ਹਰ ਮੋਹੇ ਬੁਲਾਇਓ,
ਤਾਂ ਹੀ ਤਾਂ ਹਰੀ ਨੇ ਮੈਨੂੰ ਤਪੱਸਿਆ ਕਰਦੇ ਹੇਮਕੁੰਡ ਦੇ ਪਹਾੜਾਂ 'ਚ ਬੁਲਾਉਣਾ ਕੀਤਾ।
ਏਮ ਕਹੇ ਕਾ ਇਹ ਲੋਕ ਪਠਾਇਓ,
ਮੈਨੂੰ ਅਕਾਲ ਪੁਰਖ ਨੇ ਇਉਂ ਸਮਝਾਇਆ, ਇਉਂ ਕਿਹਾ, ਇਸ ਤਰ੍ਹਾਂ ਸਮਝਾ ਬੁਝਾ ਕੇ ਇਸ ਮਾਤ ਲੋਕ ਦੇ ਧਰਤੀ ਤੇ ਮੈਨੂੰ ਭੇਜਣਾ ਕੀਤਾ।
ਅਕਾਲ ਪੁਰਖ ਬਾਚ,
ਅਕਾਲ ਪੁਰਖ ਨੇ ਆਪਣੇ ਮੁਖੋਂ ਇਹ ਬਚਨ ਕਿਹਾ,
ਚਾਪਈ ਮੈਂ ਆਪਣਾ ਸੁਤ ਤੋਹੇ ਨਿਵਾਜਾ।
ਅਕਾਲ ਪੁਰਖ ਵਾਹਿਗੁਰੂ ਨੇ ਕਿਹਾ ਕਿ ਹੇ ਦੁਸ਼ਟ ਦਮਨ ਜੀ, ਤੁਸੀਂ ਫਿਕਰ ਨਾ ਕਰੋ, ਚਿੰਤਾ ਨਾ ਕਰੋ, ਸੰਦੇਹ ਨਾ ਕਰੋ, ਮੈਂ ਤੁਹਾਨੂੰ ਆਪਣਾ ਪੁੱਤਰ ਕਰਕੇ, ਆਪਣਾ ਬੇਟਾ ਕਰਕੇ ਨਿਵਾਜਿਆ ਹੈ, ਜਿਵੇਂ ਕਿ ਬਾਪ ਤੇ ਬੇਟੇ ਵਿੱਚ ਕੋਈ ਫਰਕ ਨਹੀਂ ਹੁੰਦਾ।
ਪੰਥ ਪ੍ਰਚੁਰ ਕਰ ਬੇਕਾ ਹੋ ਸਾਜਾ,
ਔਰ ਤੁਹਾਨੂੰ ਪੰਥ ਰਤਨ ਵਾਸਤੇ ਚੰਗੇ ਚੰਗੇ ਪੰਥ ਦੇ ਵਿੱਚ ਚੰਗੀ ਸੁਧਾਰ ਲਿਆਉਣ ਵਾਸਤੇ ਮੈਂ ਤੁਹਾਨੂੰ ਸਾਜਿਆ ਹੈ।
ਜਾਹੇ ਤਾਂ ਤੈਂ ਧਰਮ ਚਲਾ,
ਜਾਓ ਦੁਸ਼ਟ ਦਮਨ ਜੀ, ਜਾਓ ਜਾ ਕਰਕੇ ਮਾਤ ਲੋਕ ਦੇ ਵਿੱਚ ਪਿਤਾ ਗੁਰੂ ਤੇਗ ਬਹਾਦਰ ਜੀ ਦੇ ਘਰ ਦੇ ਵਿੱਚ ਜਨਮ ਲੈ ਕਰਕੇ ਸੁਪੰਥ ਚਲਾਉਣਾ ਕਰੋ।
ਕਾ ਬੁੱਧ ਕਰਨ ਤੇ ਲੋਕ ਹਟਾ,
ਔਰ ਜਿਹੜੇ ਖੋਟੇ ਪੰਥ ਵਿੱਚ ਚੱਲ ਰਹੇ ਹਨ, ਖੋਟੀਆਂ ਸਿੱਖਿਆ ਵਿੱਚ ਲੋਕ ਲੱਗੇ ਹੋਏ ਨੇ, ਉਹਨਾਂ ਖੋਟੇ ਮਾਰਗ ਦੇ ਵਿੱਚ ਚੱਲਣ ਵਾਲੇ, ਪੁੱਠੀਆਂ ਗੱਲਾਂ ਕਰਨ ਵਾਲਿਆਂ ਨੂੰ ਰੋਕੋ ਜਾ ਕਰਕੇ।
ਕਬ ਬਾਚ ਦੋਹਰਾ,
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਕਬ ਬਾਚ ਦਾ ਮਤਲਬ ਹੈ ਕਵੀ ਰੂਪ ਦੇ ਵਿੱਚ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਵੱਲੋਂ ਇੱਕ ਦੋਹਰਾ ਅਕਾਲ ਪੁਰਖ ਦੇ ਚਰਨਾਂ ਵਿੱਚ ਪੇਸ਼ ਕੀਤਾ ਹੈ।
ਠੰਡ ਪਇਓ ਮੈਂ ਜੋਰ ਕਰ,
ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਮੈਂ ਦੋਨੋਂ ਹੱਥ ਜੋੜੇ ਉਸ ਨਿਰਾਕਾਰ ਬ੍ਰਹਮ ਦੇ ਅੱਗੇ ਆਖਿਆ, ਹੇ ਮੇਰੇ ਮਾਲਕ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ,
ਬਚਨ ਕਹਾ ਸਿਰ ਨਿਆਏ,
ਕਲਗੀਧਰ ਜੀ ਸਾਨੂੰ ਕਹਿ ਰਹੇ ਨੇ ਕਿ ਮੈਂ ਦੋਨੋਂ ਹੱਥ ਜੋੜ ਕੇ ਅਕਾਲ ਪੁਰਖ ਦੇ ਸਾਹਮਣੇ ਖੜਾ ਹੋਇਆ ਔਰ ਸਿਰ ਨਿਵਾ ਕੇ ਮੈਂ ਬਚਨ ਇਉਂ ਕੀਤਾ।
ਪੰਥ ਚਲਾ ਤਬ ਜਗਤ,
ਮਹਾਰਾਜ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਕਿ ਜਾ ਕੇ ਪੰਥ ਚਲਾਓ, ਪੰਥ ਸਮਾਜ ਦਾ ਸੁਧਾਰ ਕਰਨ ਵਾਸਤੇ ਐਸੇ ਸੈਨਿਕ ਤਿਆਰ ਕਰੋ, ਪਰ ਮੈਂ ਦੋਨੋਂ ਹੱਥ ਜੁੜ ਕੇ ਅਕਾਲ ਪੁਰਖ ਦੇ ਅੱਗੇ ਬੇਨਤੀ ਕੀਤੀ, ਪਾਤਸ਼ਾਹ ਐ ਮੇਰੇ ਅਕਾਲ ਪੁਰਖ ਵਾਹਿਗੁਰੂ ਜੀ, ਜਗਤ ਦੇ ਅੰਦਰ ਜਿੱਥੇ ਇਤਨੇ ਸਾਰੇ ਪੰਥ ਚੱਲਦੇ ਹੋਣ, ਜਿੱਥੇ ਇਤਨੇ ਸਾਰੇ ਧਰਮ ਅਤੇ ਮਜ਼ਹਬ ਦਾ ਘੱਟੋ ਵੱਡੀ ਲੜਾਈ ਹੁੰਦੀ ਹੋਵੇ, ਉੱਥੇ ਕਿਤੇ ਪੰਥ ਚੱਲ ਸਕਦਾ ਹੈ? ਪਰ ਤੁਸੀਂ ਹੁਕਮ ਲਾ ਰਹੇ ਹੋ ਮਹਾਰਾਜ ਪੰਥ ਤਾਂ ਚੱਲ ਸਕਦਾ ਹੈ ਜੇ ਤੁਸੀਂ ਮੇਰੀ ਸਹਾਇਤਾ ਕਰੋਗੇ।
ਜਬ ਤੁਮ ਕਰੋ ਸਹਾਇ,
ਜਦੋਂ ਤੁਸੀਂ ਸਹਾਇਤਾ ਕਰੋਗੇ ਤਦ ਕਲਯੁਗ ਦੇ ਵਿੱਚ ਪੰਥ ਸ੍ਰੇਸ਼ਟ ਚੱਲ ਸਕਦਾ ਹੈ।
ਚਾਪਾਈ ਇਹ ਕਾਰਨ ਪ੍ਰਭ ਮੋਹਿ ਪਠਾਇਓ।
ਇਹ ਸੰਸਾਰ ਦੇ ਲੋਕੋ, ਵਿਦਵਾਨੋ ਔਰ ਜਿੰਨੇ ਵੀ ਮਜ਼ਹਬ ਦੇ ਲੋਕੋ, ਸਿਆਣੇ ਸੂਝਵਾਨ ਕਵੀਸ਼ਰੋ, ਪੜ੍ਹੇ ਲਿਖੇ ਲੋਕ, ਇਹੀ ਕਾਰਨ ਹੈ, ਇਹੀ ਗੱਲ ਹੈ, ਇਹੀ ਸਿਧਾਂਤ ਦੀ ਬਾਤ ਹੈ ਕਿ ਅਕਾਲ ਪੁਰਖ ਨੇ ਮੈਨੂੰ ਇਸ ਮਾਤ ਲੋਕ ਵਿੱਚ ਭੇਜਿਆ। ਇਹ ਸਾਰਾ ਗ੍ਰੰਥ ਬਚਿੱਤਰ ਨਾਟਕ ਪੜ੍ਹ ਕੇ ਦੇਖੋ, ਪਤਾ ਲੱਗੇਗਾ ਕਿ ਕਿਸ ਕਾਰਨ ਵਾਸਤੇ ਗੁਰੂ ਗੋਬਿੰਦ ਸਿੰਘ ਨੂੰ ਆਉਣਾ ਪਿਆ।
ਤਦ ਮੈਂ ਜਗਤ ਜਨਮ ਧਾਰ ਆਇਓ।
ਤਦ ਮੈਂ ਜਗਤ ਦੇ ਵਿੱਚ ਜਨਮ ਧਾਰ ਕਰਕੇ ਆਉਣਾ ਕੀਤਾ।
ਜੇ ਮੈਂ ਤਿਨ ਕਹੀ ਇਹਨਾਂ ਤੇ ਮੈਂ ਕਹਿ,
ਜਿਸ ਤਰ੍ਹਾਂ ਉਸ ਅਕਾਲ ਪੁਰਖ ਨੇ ਮੈਨੂੰ ਬਚਨ ਕੀਤਾ, ਇਸੇ ਤਰ੍ਹਾਂ ਇਹਨਾਂ ਸੰਸਾਰ ਦੇ ਲੋਕਾਂ ਤੇ ਪੰਥ ਦੇ ਆਗੂਆਂ ਨੂੰ ਮੈਂ ਕਹਾਂਗਾ।
ਔਰ ਕਿਸੂ ਤੇ ਬੈਰ ਨਾ ਕਰ,
ਔਰ ਮੈਨੂੰ ਕਿਸੇ ਨਾਲ ਬੈਰ ਨਹੀਂ ਲੈਣਾ ਹੈ, ਕਿਸੇ ਨਾਲ ਮੈਂ ਝਗੜਾ ਨਹੀਂ ਕਰਨਾ, ਦੁਸ਼ਮਣੀ ਨਹੀਂ ਲੈਣੀ ਹੈ।
ਜੇ ਹਮ ਕੋ ਪਰਮੇਸ਼ਰ ਉਚਰ ਹੈ।
ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੇ ਗੱਲ ਕਹਿ ਰਹੇ ਹਨ, ਧਿਆਨ ਨਾਲ ਸੁਣਨਾ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲੇ ਤੇ ਅਕਾਲ ਪੁਰਖ ਨੇ ਆਪ ਨੂੰ ਕਿਹਾ ਕਿ ਮੇਰਾ ਪੁੱਤਰ ਹੋ ਤੁਸੀਂ ਔਰ ਪੇ ਤੇ ਪੁੱਤਰ ਵਿੱਚ ਫਰਕ ਨਹੀਂ ਹੁੰਦਾ, ਪਰ ਫਿਰ ਵੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਆਪ ਨੂੰ ਪਰਮਾਤਮਾ ਨਹੀਂ ਕਹਾਉਣਾ ਚਾਹੁੰਦੇ, ਇਸ ਕਰਕੇ ਇਸ ਗੱਲ ਨੂੰ ਲੁਕਾਉਂਦੇ ਹਨ ਕਿ ਜੋ ਹਮਕੋ ਪਰਮੇਸ਼ਰ ਉਚਰੇ, ਮੈਨੂੰ ਜਿਹੜਾ ਪਰਮੇਸ਼ਰ ਕਹੇਗਾ।
ਤੇ ਸਭ ਨਰਕ ਕੁੰਡ ਮਹਿ ਪਰ ਹੈ।
ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਹਲੂਣਾ ਦਿੱਤਾ, ਜਿਹੜਾ ਮੈਨੂੰ ਪਰਮੇਸ਼ਰ ਕਹੇਗਾ ਉਹਨੂੰ ਮੈਂ ਨਰਕਾਂ ਵਿੱਚ ਭੇਜਾਂਗਾ। ਇਸ ਵਾਸਤੇ ਮੈਨੂੰ ਪਰਮੇਸ਼ਰ ਨਹੀਂ, ਜਿਸ ਪਰਮੇਸ਼ਰ ਨੇ ਮੈਨੂੰ ਭੇਜਿਆ ਉਹਨੂੰ ਪਰਮੇਸ਼ਰ ਕਹੋ। ਹਾਲਾਂਕਿ ਇਹ ਵਿਧ ਕਰ ਤਪੱਸਿਆ ਭਇਓ, ਦੁਆਤੇ ਇੱਕ ਰੂਪ ਹੋਏ ਗਇਓ, ਇੱਥੇ ਸਿੱਧ ਹੋ ਗਈ ਗੱਲ। ਪਰ ਫਿਰ ਵੀ ਗੁਰੂ ਗੋਬਿੰਦ ਸਿੰਘ ਆਪਣੇ ਆਪ ਨੂੰ ਪਰਮੇਸ਼ਰ ਕਹਾਉਣਾ ਮੁਨਾਸਬ ਨਹੀਂ ਸਮਝਦੇ, ਇਸ ਕਰਕੇ ਇਸ ਭੇਦ ਨੂੰ ਇੱਥੇ ਆਪਨੇ ਕਾਇਮ ਰੱਖਿਆ ਕਿ ਨਹੀਂ, ਮੈਂ ਪਰਮੇਸ਼ਰ ਨਹੀਂ, ਜਿਸ ਨੇ ਤੁਹਾਨੂੰ ਪੈਦਾ ਕੀਤਾ, ਸ੍ਰਿਸ਼ਟੀ ਨੂੰ ਪੈਦਾ ਕੀਤਾ, ਉਹ ਪਰਮੇਸ਼ਰ ਹੈ।
ਮੋਕੋ ਦਾਸ ਤਵਨ ਕਾ ਜਾਨੋ।
ਮੈਂ ਤਾਂ ਉਸ ਪਰਮਾਤਮਾ ਦਾ ਪਰਮ ਭੁਗਤ ਸੇਵਾਦਾਰ ਹਾਂ, ਭਗਤ ਹਾਂ।
ਯਾ ਮੈਂ ਭੇਦ ਨਾ ਰੰਚ ਪਛਾਨੋ।
ਔਰ ਇਸ ਗੱਲ ਤੇ ਜ਼ਰਾ ਵੀ ਭੇਦ ਨਾ ਸਮਝਣਾ।
ਮੈਂ
ਪਰਮ ਪੁਰਖ ਪਰਮਾਤਮਾ ਦਾ ਸੇਵਕ ਹਾਂ, ਦਾਸ ਹਾਂ।
ਦੇਖਣ ਆਇਓ ਜਗਤ ਤਮਾਸ਼ਾ।
ਮੈਂ ਜਗਤ ਦਾ ਤਮਾਸ਼ਾ ਦੇਖਣ ਆਇਆ, ਜਿਵੇਂ ਪਰਦਾ ਦੇ ਵਿੱਚ ਫਿਲਮ ਦਿਖਾਇਆ ਜਾਂਦਾ ਹੈ ਔਰ ਲੋਕ ਦੇਖਣ ਜਾਂਦੇ ਹੈ, ਜਿਵੇਂ ਨਾਟਕ ਪੇਸ਼ ਕੀਤਾ ਜਾਂਦਾ ਔਰ ਲੋਕ ਨਾਟਕ ਦੇਖਣ ਵਾਸਤੇ ਜਾਂਦੇ ਹੈ। ਕਲਗੀਧਰ ਜੀ ਮਹਾਰਾਜ ਕਹਿ ਰਹੇ ਹੈ ਕਿ ਇੱਥੇ ਜਿਹੜੇ ਜਿਹੜੇ ਲੋਕ ਆਏ ਹਨ, ਇੱਥੇ ਜਿਹੜੇ ਜਿਹੜੇ ਪੀਰ ਪੈਗੰਬਰ ਔਲੀਏ ਅਵਤਾਰ ਜੋਗੀ ਜਤੀ ਤਪੀ ਆਏ ਹਨ ਔਰ ਜਿਨ੍ਹਾਂ ਜਿਨ੍ਹਾਂ ਨੇ ਆਪਣਾ ਆਪਣਾ ਪੰਥ ਚਲਾਇਆ, ਉਹਨਾਂ ਦਾ ਤਮਾਸ਼ਾ ਦੇਖਣ ਵਾਸਤੇ ਮੈਂ ਇਸ ਜਗਤ ਵਿੱਚ ਆਇਆ ਹਾਂ।
ਜੋ ਪ੍ਰਭ ਜਗਤ ਕਹਾ ਸੋ ਕਹਾ।
ਜਗਤ ਦੇ ਲੋਕਾਂ ਵਾਸਤੇ ਜਿਹੜੇ ਮੇਰੇ ਪ੍ਰਭੂ ਨੇ ਮੈਨੂੰ ਸੰਦੇਹਾ ਦਿੱਤੇ ਹੈ, ਉਹੀ ਮੈਂ ਕਹਾਂਗਾ।
ਮੇਰੇ ਤਾਂ ਲੋਕ ਤੇ ਮੋਨ ਨਾ ਰਹੇ ਹਾਂ।
ਔਰ ਕਿਸੇ ਮਾਤ ਲੋਕ ਦੇ ਵਿਅਕਤੀ ਦੇ ਕਹਿਣ ਕਰਕੇ ਮੈਂ ਖਾਮੋਸ਼ ਨਹੀਂ ਰਹਾਂਗਾ।
ਨਰਾਜ ਛੰਦ ਕਹੋ ਪ੍ਰਭੂ ਸੋ ਪਾਖ ਹਾਂ।
ਜੋ ਮੇਰੇ ਮਾਲਕ ਨੇ ਮੈਨੂੰ ਕਿਹਾ ਮੈਂ ਕਹਾਂਗਾ।
ਕਿਸੂ ਨਾ ਕਾਨ ਰੱਖ
ਹਾਂ। ਕਿਸੇ ਦੀ ਕਾਨ ਕਨੌਡ ਨਹੀਂ ਰੱਖਾਂਗਾ, ਕਿਸੇ ਦੇ ਝੇਵ ਹੇਠ ਨਹੀਂ ਆਵਾਂਗਾ, ਕਿਸੇ ਤੋਂ ਡਰਦਿਆਂ ਮੈਂ ਖਮੋਸ਼ ਨਹੀਂ ਰਹਾਂਗਾ।
ਕਿਸੂ ਨਾ ਭੇਖ ਭੀਜ ਹਾਂ।
ਔਰ ਮੈਂ ਕਿਸੇ ਭੇਖ ਦੇ ਵਿੱਚ ਪਰਸਨ ਨਹੀਂ ਹੋਵਾਂਗਾ।
ਅਲੇਖ ਬੀਜ ਬੀਜ
ਅਲੇਖ ਪਰਮਾਤਮਾ ਦਾ ਨਾਮ ਦਾ ਬੀਜ ਜਗਤ ਦੇ ਵਿੱਚ ਬੀਜਣਾ ਚਾਹੁੰਦਾ ਹਾਂ।
ਪਖਾਣ ਪੂਜ ਹਾਂ ਨਹੀਂ।
ਅਸੀਂ ਪੱਥਰ ਦੀ ਪੂਜਾ ਕਰਨ ਵਾਲੇ ਨਹੀਂ ਹਾਂ।
ਨਾ ਭੇਖ ਪੀਜ ਹਾਂ ਕਹੀ।
ਔਰ ਨਾ ਹੀ ਮਾਲਾ ਤੇ ਤਿਲਕ ਹੱਥ ਮਾਲਾ ਬਾਣਾ ਦੇ ਮੈਂ ਕਿਸੇ ਭੇਖ ਦੇ ਵਿੱਚ ਪ੍ਰਸੰਨ ਰਹਿਣਾ ਚਾਹੁੰਦਾ ਹਾਂ।
ਅਨੰਤ ਨਾਮ ਗਾਏ
ਹਾਂ। ਬਲਕਿ ਅਨੰਤ ਜਿਸ ਪਰਮਾਤਮਾ ਦਾ ਅੰਤ ਕੋਈ ਨਹੀਂ ਪਾ ਸਕਦਾ, ਉਸ ਪਰਮੇਸ਼ਰ ਦੇ ਨਾਮ ਨੂੰ ਮੈਂ ਗਾਇਨ ਕਰਾਂਗਾ।
ਪਰਮ ਪੁਰਖ ਪਾਏ ਹਾਂ।
ਜਿਸ ਕਰਕੇ ਪਰਮ ਪੁਰਖ ਪਰਮਾਤਮਾ ਦੀ ਕਿਰਪਾ ਪ੍ਰਾਪਤ ਹੋ ਜਾਏ।
ਜਟਾ ਨਾ ਸੀਸ ਧਾਰ ਹੋ।
ਜੋਗੀਆਂ ਦੇ ਵਾਂਗੂ ਸੀਸ ਤੇ ਜਟਾ ਮੈਂ ਨਹੀਂ ਧਾਰਨ ਕਰਾਂਗਾ।
ਨਾ ਮੁੰਦਰ ਕਾ ਸੋਤਾ ਰਹੋ।
ਨਾ ਹੀ ਮੈਂ ਕੰਨਾਂ ਵਿੱਚ ਮੁੰਦਰਾ ਪਾਉਣ ਦੀ ਇੱਛਾ ਰੱਖਦਾ, ਨਾ ਆਪਣੇ ਚੇਲਿਆਂ ਨੂੰ ਪਾਉਣਾ ਹੈ।
ਨਾ ਕਾਨ ਕਾਹੂ ਕੀ ਤਰੋ।
ਮੈਂ ਕਿਸੇ ਦੀ ਕਾਨ ਕਨੌਡ ਨਹੀਂ ਰੱਖਾਂਗਾ।
ਕਹੋ ਪ੍ਰਭੂ ਸੋ ਮੈਂ ਕਰੋ।
ਜੋ ਪ੍ਰਮਾਤਮਾ ਨੇ ਮੈਨੂੰ ਕਿਹਾ ਉਹੀ ਮੈਂ ਕਰਾਂਗਾ।
ਭਜੋ ਸੋ ਇੱਕ ਨਾਮ।
ਕੇਵਲ ਇੱਕ ਪ੍ਰਮਾਤਮਾ ਦਾ ਨਾਮ ਮੈਂ ਭਜਨ ਕਰਾਂਗਾ, ਸਿਮਰਨ ਕਰਾਂਗਾ, ਜਪਾਂਗਾ, ਜਪਾਵਾਂਗਾ।
ਜੋ ਕਾਮ ਸਰਵ ਠਾਮਿਆ।
ਪਰਮਾਤਮਾ ਦਾ ਨਾਮ ਜਪਿਆ ਹੋਇਆ ਸਾਰੇ ਥਾਵਾਂ ਤੇ ਕਾਮ ਆਉਂਦਾ ਹੈ। ਜੇ ਮਾਰਗ ਕੇ ਜਾਣੇ ਗਣੇ ਜਾਹੇ ਨਾ ਕੋਸਾ, ਹਰ ਕਾ ਨਾਮ ਉਹਾਂ ਸੰਗ ਤੋਸਾ। ਜਹ ਪੈਡੇ ਮਹ ਅੰਨ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ। ਜੋ ਪਰਮਾਤਮਾ ਦਾ ਨਾਮ ਲੋਕ ਪਰਲੋਕ ਦੇ ਵਿੱਚ ਕੰਮ ਆਉਣ ਵਾਲਾ, ਉਹ ਨਾਮ ਮੈਂ ਲੋਕਾਂ ਨੂੰ ਜਪਾਵਾਂਗਾ।
ਨਾ ਜਾਪ ਆਨ ਕੋ ਜਾਪੋ,
ਬਾਕੀ ਹੋਰ ਕਿਸੇ ਦਾ ਜਾਪ ਮੈਂ ਨਹੀਂ ਜਪਾਉਂਗਾ।
ਨਾ ਔਰ ਥਾਪ ਨਾ ਥਪੋ,
ਮੈਂ ਪਰਮਾਤਮਾ ਤੋਂ ਉਲਟ ਹੋਰ ਕੋਈ ਥਾਪਣਾ ਨਹੀਂ ਥਾਪਾਂਗਾ, ਸਥਿਤ ਨਹੀਂ ਕਰਾਂਗਾ।
ਬੇਅੰਤ ਨਾਮ ਧਿਆਏ ਹੋ,
ਪਰਮਾਤਮਾ ਦੇ ਬੇਅੰਤ ਸਾਰੇ ਨਾਮਾਂ ਨੂੰ ਮੈਂ ਧਿਆਂਗਾ ਜਪਾਂਗਾ।
ਪਰਮ ਜੋਤ ਪਾਏ ਹੋ,
ਜਿਸ ਕਰਕੇ ਪਰਮ ਜੋਤ ਪਰਮਾਤਮਾ ਨੂੰ ਮੈਂ ਅੰਤ ਵਿੱਚ ਪ੍ਰਾਪਤ ਹੋ ਜਾਵਾਂਗਾ।
ਨਾ ਧਿਆਨ ਆਨ ਕੋ ਧਰੋ,
ਧਿਆਨ ਧਰੋ ਤੇ ਕੋ ਮਨ ਮੈਂ ਕੇਵਲ ਉਸ ਪਰਮਾਤਮਾ ਦਾ ਹੀ ਧਿਆਨ ਆਪਣੇ ਮਨ ਵਿੱਚ ਧਾਰਨ ਕਰਾਂਗਾ।
ਨਾ ਨਾਮ ਆਨ ਉਚਾਰੋ,
ਔਰ ਕਿਸੇ ਦਾ ਨਾਮ ਮੈਂ ਨਹੀਂ ਉਚਾਰਨ ਕਰਾਂਗਾ।
ਤਵਕ ਨਾਮ ਰਤਿਆਂ,
ਕੇਵਲ ਪਰਮਾਤਮਾ ਦੇ ਨਾਮ ਦੇ ਵਿੱਚ ਮੈਂ ਮਿਲਿਆ ਰਵਾਂਗਾ।
ਨਾ ਆਨ ਮਾਨ ਮਤਿਆਂ,
ਔਰ ਕਿਸੇ ਦੇ ਮਤ ਨੂੰ ਮੈਂ ਕਦੇ ਵਿੱਚ ਨਹੀਂ ਸਵੀਕਾਰ ਕਰਾਂਗਾ, ਹੋਰ ਕਿਸੇ ਮਤ ਮਤਾਂਤਰਾਂ ਵਿੱਚ ਨਹੀਂ ਜਾਵਾਂਗਾ।
ਪਰਮ ਧਿਆਨ ਧਾਰੀਆਂ,
ਮੈਂ ਪਰਮਾਤਮਾ ਦਾ ਧਿਆਨ ਹੀ ਸਿੱਧ ਕਰਾਂਗਾ।
ਅਨੰਤ ਪਾਪ ਟਾਰੀਆਂ,
ਉਸ ਪਰਮਾਤਮਾ ਦਾ ਧਿਆਨ ਜਦੋਂ ਸਿੱਧ ਹੋ ਜਾਊਗਾ ਤੇ ਬਹੁਤ ਸਾਰੇ ਪਾਪ ਟਲ ਜਾਣਗੇ।
ਤੁਮੇਵ ਰੂਪ ਰਾਚਿਆਂ,
ਮੇਰੇ ਮਾਲਕ ਜੀ ਤੁਮੇਵ ਤੁਹਾਡੇ ਰੂਪ ਦੇ ਵਿੱਚ ਮੈਂ ਰਚ ਰਹਾਂਗਾ, ਮਿਲਿਆ ਰਹਾਂਗਾ, ਧਿਆਨ ਅਸਥਲ ਰਹਾਂਗਾ।
ਨਾ ਆਨ ਦਾਨ ਮਾਚਿਆਂ,
ਮੈਂ ਹੋਰ ਕਿਸੇ ਦਾਨ ਮਾਨ ਵਿੱਚ ਨਹੀਂ ਰਚਾਂਗਾ, ਨਹੀਂ ਫਸਾਂਗਾ ਮਾਨ ਵਡਿਆਈ ਵਿੱਚ।
ਤਵਕ ਨਾਮ ਉਚਾਰਿਆਂ,
ਕੇਵਲ ਤਵਕ ਤੁਹਾਡਾ ਨਾਮ ਹੀ ਉਚਾਰਨ ਕਰਾਂਗਾ ਆਪਣੇ ਮੁਖੋਂ, ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ।
ਅਨੰਤ ਦੁੱਖ ਟਾਰਿਆਂ,
ਅਨੰਤ ਅਨੇਕ ਪ੍ਰਕਾਰ ਦੇ ਦੁੱਖ ਨੂੰ ਟਾਲਾਂਗਾ, ਆਪਣੇ ਸਿੱਖ ਸਮਾਜ ਦੇ ਵਿੱਚ ਵੀ ਤੁਹਾਡਾ ਨਾਮ ਜਪਾਵਾਂਗਾ, ਜੋ ਕਿ ਦੁੱਖ ਭੰਜਨ ਤੇਰੋ ਨਾਮ ਜੀ, ਦੁੱਖ ਭੰਜਨ ਤੇਰੋ ਨਾਮ।
ਚਾਪਈ ਜਿਨ ਜਿਨ ਨਾਮ ਤੇ ਹਾਰੋ ਧਿਆਇਆ,
ਐ ਮੇਰੇ ਮਾਲਕ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ, ਜਿਨ੍ਹਾਂ ਜਿਨ੍ਹਾਂ ਭਗਤਾਂ ਨੇ ਤੁਹਾਡਾ ਨਾਮ ਧਿਆਉਣਾ ਕੀਤਾ, ਜਪਿਆ, ਆਰਾਧਨਾ ਕੀਤੀ ਹੈ,
ਦੁੱਖ ਪਾਪ ਤਿੰਨ ਨਿਕਟ ਨਾ ਆਇਆ,
ਉਹਨਾਂ ਦੇ ਨੇੜੇ ਦੁੱਖ ਤੇ ਪਾਪ ਕਦੇ ਨੇੜੇ ਨਹੀਂ ਆਏ।
ਜੇ ਜੇ ਔਰ ਧਿਆਨ ਕੋ ਧਰਹੀ,
ਜਿਹੜੇ ਜਿਹੜੇ ਲੋਕ ਹੋਰ ਦੇ ਹੋਰ ਧਿਆਨ ਨੂੰ ਧਾਰਨ ਕਰਦੇ ਨੇ,
ਬਹਿਸ ਬਹਿਸ ਬਾਦਨ ਤੇ ਮਰਹੀ,
ਜਿਹੜੇ ਬਹਿਸ ਬਹਿਸ ਕਰਦੇ ਨੇ, ਝਗੜਾ ਕਰਦੇ ਨੇ, ਬ੍ਰਿਤੰਡਾ ਬਾਦ ਵਿੱਚ ਕਰਦੇ ਨੇ, ਉਹ ਮਰ ਜਾਂਦੇ ਨੇ।
ਹਮ ਇਹ ਕਾਜ ਜਗਤ ਮੋ ਆਏ,
ਅਸੀਂ ਇਸ ਕੰਮ ਕਰਨ ਲਈ ਜਗਤ ਵਿੱਚ ਆਏ ਹਾਂ, ਧਿਆਨ ਨਾਲ ਸੁਣੋ ਸਿੱਖ ਜਗਤ ਦੇ ਲੋਕੋ,
ਧਰਮ ਹੇਤ ਗੁਰਦੇਵ ਪਠਾਏ,
ਧਰਮ ਦੇ ਵਾਸਤੇ, ਧਰਮ ਦੀ ਪ੍ਰਕਿਰਿਆ ਵਾਸਤੇ, ਧਰਮ ਦੀ ਬੁਨਿਆਦ ਨੂੰ ਕਾਇਮ ਰੱਖਣ ਵਾਸਤੇ, ਧਰਮ ਦੇ ਵਾਸਤੇ ਗੁਰਦੇਵ ਪਰਮਾਤਮਾ ਨੇ ਸਾਨੂੰ ਭੇਜਿਆ ਹੈ।
ਜਹਾਂ ਤਹਾਂ ਤੁਮ ਧਰਮ ਬਿਥਾਰੋ,
ਉਸ ਪਰਮਾਤਮਾ ਨੇ ਮੈਨੂੰ ਕਿਹਾ, ਜਹਾਂ ਤਹਾਂ ਜਿੱਥੇ ਕਿੱਥੇ ਮਾਤ ਲੋਕ ਦੇ ਧਰਤੀ ਵਿੱਚ ਤੁਸੀਂ ਧਰਮ ਦਾ ਫੈਲਾਓ ਕਰੋ,
ਦੁਸ਼ਟਾ ਦੋਖਿਆਨ ਪਕੜ ਪਛਾਰੋ,
ਔਰ ਜਿਹੜੇ ਧਰਮ ਦੇ ਦੁਸ਼ਟ ਤੇ ਦੁਰੋਹੀ ਹਨ ਉਹਨਾਂ ਨੂੰ ਫੜ ਫੜ ਕੇ ਪਟਕਾ ਪਟਕਾ ਕੇ ਮਾਰੋ, ਜਿਵੇਂ ਕ੍ਰਿਸ਼ਨ ਨੇ ਕੰਸ ਨੂੰ ਮਾਰਿਆ ਸੀ ਕੇਸਾਂ ਤੋਂ ਫੜ ਕੇ।
ਆਹੀ ਕਾਜ ਧਰਾ ਹਮ ਜਨਮੰ,
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਇਹੀ ਕੰਮ ਸੀ, ਮੈਂ ਜਗਤ ਵਿੱਚ ਆਇਆ ਇਸ ਲਈ ਮੈਂ ਜਨਮ ਲਿਆ ਹੈ।
ਸਮਝ ਲਿਓ ਸਾਧੂ ਸਭ ਮਨ,
ਸਾਧ ਚੰਗੇ ਪੁਰਸ਼, ਵਿਦਵਾਨੋ, ਸੱਜਣੋ, ਸੰਤ ਰਿਸ਼ੀਵਰੋ, ਸਮਝ ਲਓ ਆਪਣੇ ਮਨ ਵਿੱਚ ਕਿ ਅਸੀਂ ਧਰਮ ਦੀ ਪਾਲਣਾ ਤੇ ਫੈਲਾਉਣ ਵਾਸਤੇ ਸਾਡਾ ਆਉਣਾ ਆਇਆ, ਜਨਮ ਲਿਆ ਹੈ।
ਧਰਮ ਚਲਾਵਨ ਸੰਤ ਉਬਾਰਨ,
ਧਰਮ ਚਲਾਉਣ ਵਾਸਤੇ, ਸੰਤਾਂ ਨੂੰ ਬਚਾਉਣ ਵਾਸਤੇ,
ਦੁਸ਼ਟ ਸੁਭਾਨ ਕੋ ਮੂਲ ਉਪਾਰਨ,
ਦੁਸ਼ਟ ਦੁਖੀਆਂ ਦੇ ਮੂਲ ਉਖਾੜਨ ਵਾਸਤੇ, ਜੜਾਂ ਪੁੱਟਣ ਵਾਸਤੇ।
ਜੇ ਜੇ ਪਹਿ ਪਹਿਲ ਅਵਤਾਰ,
ਜਿਹੜੇ ਜਿਹੜੇ ਸਾਥੋਂ ਪਹਿਲੇ ਅਵਤਾਰ ਹੋ ਚੁੱਕੇ ਹਨ,
ਆਪ ਆਪ ਤਿੰਨ ਜਾਪ ਉਚਾਰ,
ਆਪਣੇ ਆਪਣੇ ਨਾਮ ਦਾ ਜਾਪ ਉਚਾਰਨ ਕਰਕੇ ਲੋਕਾਂ ਨੂੰ ਦਿੱਤਾ ਹੈ।
ਪ੍ਰਭ ਦੋਖੀ ਕੋਈ ਨਾ ਬਿਦਾਰਾ,
ਪ੍ਰਭੂ ਦੇ ਜਿਹੜੇ ਦੋਖੀ ਹਨ, ਜਿਹੜੇ ਪ੍ਰਭੂ ਮਾਰਗ ਦੇ ਵਿੱਚ ਅੜਚਨ ਪਾਉਣ ਵਾਲੇ, ਉਹਨਾਂ ਨੂੰ ਕਿਸੇ ਨੇ ਖਤਮ ਨਹੀਂ ਕੀਤਾ।
ਧਰਮ ਕਰਮ ਕੋ ਰਾਹੋ ਨਾ ਡਾਰਾ,
ਜਿਹੜਾ ਸੱਚਾ ਧਰਮ ਦਾ ਰਸਤਾ ਸੀ ਉਸ ਰਸਤੇ ਵਿੱਚ ਕਿਸੇ ਨੇ ਪਾਇਆ ਨਹੀਂ।
ਜੇ ਜੇ ਗੌਸ ਅੰਬੀਆ ਪਏ,
ਜਿਹੜੇ ਜਿਹੜੇ ਗੌਸ ਅੰਬੀਆ ਔਲੀਆ ਅਵਤਾਰ ਹੋਏ ਹਨ,
ਮੈਂ ਕਰਤ ਜਗਤ ਤੇ ਗਏ, ਜਾਏ।
ਬਸ ਉਹਨਾਂ ਨੇ ਇਹੀ ਗੱਲ ਕੀਤੀ, ਮੇਰਾ ਧਰਮ ਚੰਗਾ ਹੈ, ਮੈਂ ਹੀ ਚੰਗਾ ਹਾਂ, ਮੇਰੇ ਰਸਤੇ 'ਚ ਚਲੋ, ਮੈਂ ਕਰਦੇ, ਜਿਵੇਂ ਬੱਕਰੀ ਮੈਂ ਕਰਦੀ ਉਸ ਤਰ੍ਹਾਂ ਉਹ ਵੀ ਮੈਂ ਕਰਦੇ ਚਲੇ ਗਏ ਹਨ।
ਮਹਾਂਪੁਰਖ ਕਾਹੂ ਨਾ ਪਛਾਣਾ,
ਕਿਸੇ ਨੇ ਮਹਾਨ ਪੁਰਖ ਆਤਮਾ ਪਰਮਾਤਮਾ ਨੂੰ ਪਛਾਣਿਆ ਨਹੀਂ।
ਕਰਮ ਧਰਮ ਕੋ ਕਛੂ ਨਾ ਜਾਣਾ,
ਜਿਹੜਾ ਪੜਾ ਵਾਲੀ ਪਰਮ ਧਰਮ ਹੈ ਉਸ ਪਰਮ ਧਰਮ ਭਗਤੀ ਮਾਰਗ ਪਰਮਾਤਮਾ ਦੇ ਨਾਮ ਨੂੰ ਕਿਸੇ ਨੇ ਪਹਿਚਾਣਿਆ ਨਹੀਂ।
ਅਵਰਾਨ ਕੀ ਆਸਾ ਕਿਛ ਨਾਹੀਂ,
ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਹੋਰਨਾਂ ਦੀ ਮੈਨੂੰ ਕੋਈ ਆਸਾ ਨਹੀਂ ਹੈ, ਇੱਛਾ ਨਹੀਂ ਹੈ।
ਇੱਕ ਆਸ ਧਰੋ ਮਨ ਮਾਹੀਂ,
ਮੈਂ ਬਸ ਕੇਵਲ ਇੱਕ ਪਰਮਾਤਮਾ ਦੇ ਆਸ ਆਪਣੇ ਮਨ ਵਿੱਚ ਧਾਰਨ ਕਰਦਾ ਹਾਂ।
ਆਨ ਆਸ ਉਪਜਾਤ ਕਿਛ ਨਾਹੀਂ,
ਔਰ ਮੇਰੇ ਮਨ ਦੇ ਵਿੱਚ ਹੋਰ ਕਿਸੇ ਮਹਾਨ ਵਿਅਕਤੀ ਵਾਸਤੇ ਇੱਛਾ ਹੀ ਪੈਦਾ ਨਹੀਂ ਹੁੰਦੀ। ਮੈਂ ਕਿਸੇ ਕੋਲ ਜਾ ਕੇ ਹੱਥ ਅੱਡਾਂ, ਇਸ ਤਰ੍ਹਾਂ ਹੱਥ ਜੋੜਾਂ, ਕੁਝ ਮੰਗਾਂ ਨਾ, ਕੇਵਲ ਮੰਗਣਾ ਤੇ ਪਰਮਾਤਮਾ ਤੋਂ ਮੰਗਣਾ ਹੈ।
ਵਾਕੀ ਆਸ ਧਰੋ ਮਨ ਮਾਹੀ,
ਮੈਂ ਉਸ ਪਰਮਾਤਮਾ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਦੀ ਆਸ ਆਪਣੇ ਮਨ ਵਿੱਚ ਧਾਰਦਾ ਹਾਂ।
ਦੋਹਰਾ ਕੋਈ ਪੜਾ ਤਾਂ ਕੁਰਾਨ ਕੋ,
ਸਮਾਜ ਦੇ ਅੰਦਰ ਇਸ ਪ੍ਰਿਥਵੀ ਦੇ ਮਾਤ ਲੋਕ ਦੇ ਧਰਤੀ ਭਾਰਤ ਵਰਸ ਦੇ ਵਿੱਚ ਕੋਈ ਪੁਰਾਣ ਪੜਦਾ ਹੈ,
ਕੋਈ ਪੜਤ ਪੁਰਾਨ,
ਕੋਈ ਕੁਰਾਨ ਪੜਦਾ ਤੇ ਕੋਈ ਪੁਰਾਣ ਪੜਦਾ ਹੈ।
ਕਾਲ ਨਾ ਸਕਤ ਬਚਾਏ,
ਕਾਲ ਤੋਂ ਕੋਈ ਕਿਸੇ ਨੂੰ ਬਚਾ ਨਹੀਂ ਸਕਦਾ।
ਫੋਕੜ ਧਰਮ ਨਿਦਾਨ,
ਇਹ ਸਾਰਾ ਅੰਤ ਨੂੰ ਫੋਕੜ ਦਾ ਧਰਮ ਹੈ, ਕਾਲ ਤੋਂ ਬਚਣਾ, ਨਿਰਗੁਣ ਅਕਾਲ ਦਾ ਰੂਪ ਹੋ ਜਾਣਾ, ਇਹ ਕਾਲ ਤੋਂ ਬਚਣਾ ਹੈ। ਪਰ ਉਹ ਸਿਧਾਂਤ ਬ੍ਰਹਮ ਦਾ ਹੈ, ਬ੍ਰਹਮ ਗਿਆਨ ਦਾ ਹੈ, ਬ੍ਰਹਮ ਸਰੋਤੀ ਬ੍ਰਹਮ ਨਿਸ਼ਟੀ ਦਾ ਹੈ, ਤਤ ਬੇਤੇ ਦਾ ਹੈ। ਕੁਰਾਨ ਪੁਰਾਣ ਵੇਦ ਸ਼ਾਸਤਰ ਸਿਮਰਤੀਆਂ ਪੜ੍ਹਨ ਦੇ ਨਾਲ ਛੁਟਕਾਰਾ ਨਹੀਂ ਹੈ।
ਚਾਪਾਈ ਕਈ ਕੋਟ ਮਿਲ ਪੜਤ ਕੁਰਾਨਾ,
ਕਈ ਕਰੋੜਾਂ ਕਰੋੜ ਜੀਵ ਕੁਰਾਨ ਨੂੰ ਪੜ੍ਹਦੇ ਹਨ।
ਵਾਚਤ ਕਿਤੇ ਪੁਰਾਨ ਅਜਾਨਾ,
ਕਈ ਅਣਜਾਣ ਪੁਰਾਣਾਂ ਨੂੰ ਪੜ੍ਹਦੇ ਹਨ, 18 ਪੁਰਾਣ।
ਅੰਤ ਕਾਲ ਕੋਈ ਕਾਮ ਨਾ ਆਵਾ,
ਅੰਤ ਦੇ ਸਮੇਂ ਪੁਰਾਨ ਕੁਰਾਨ ਦੇ ਸਿਧਾਂਤ ਕੰਮ ਨਹੀਂ ਆਉਂਦੇ।
ਦਾਵ ਕਾਲ ਕਾਹੂ ਨਾ ਬਚਾਵਾ,
ਕਾਲ ਦਾ ਜਿਹੜਾ ਦਾਵ ਹੈ ਨਾ ਵਾਰ, ਉਹਨੂੰ ਕੋਈ ਬਚਾ ਨਹੀਂ ਸਕਦਾ।
ਕਿਉਂ ਨਾ ਜਾਪੋ ਤਾਂ ਕੋ ਤੁਮ ਭਾਈ,
ਇਸ ਵਾਸਤੇ ਜੇ ਕਾਲ ਤੋਂ ਬਚਣਾ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਕਹਿ ਰਹੇ ਹਨ, ਇਹ ਮੇਰੇ ਪਿਆਰਿਓ, ਮੇਰੇ ਭਾਈਓ, ਅਕਾਲ ਪੁਰਖ ਵਾਹਿਗੁਰੂ ਨੂੰ ਕਿਉਂ ਨਹੀਂ ਜਪਦੇ?
ਅੰਤ ਕਾਲ ਜੋ ਹੋਏ ਸਹਾਇ,
ਅੰਤ ਦੇ ਸਮੇਂ ਜੋ ਸਹਾਇਤਾ ਕਰਦਾ ਹੈ ਤੁਹਾਡੀ,
ਫੋਕਟ ਧਰਮ ਲਖੋ ਕਰ ਪਰਮਾ,
ਇਹ ਬਾਕੀ ਸਾਰੇ ਫੋਕਟ ਦੇ ਧਰਮ ਹਨ ਕਰਮ ਜਿਹੜੇ,
ਇਹਨਾਂ ਤੇ ਸਰਤ ਨਾ ਕੋਈ ਕਰਮਾ,
ਇਹ ਕਰਮ ਧਰਮ ਤੋਂ ਕੋਈ ਵੀ ਕੰਮ ਸਰਦਾ ਨਹੀਂ, ਪੂਰਾ ਨਹੀਂ ਪਰਦਾ।
ਇਹ ਕਾਰਨ ਪ੍ਰਭ ਹਮੈ ਬਣਾਇਓ,
ਕਰਕੇ ਪ੍ਰਭੂ ਨੇ ਮੈਨੂੰ ਭੇਜਿਆ ਹੈ।
ਭੇਦ ਪਾਖ ਇਹ ਲੋਕ ਪਠਾਇਓ,
ਸਾਰਾ ਭੇਦ ਖੋਲ ਕੇ ਮੈਨੂੰ ਦੱਸਿਆ ਔਰ ਇਸ ਮਾਤ ਲੋਕ ਚ ਭੇਜਿਆ।
ਜੋ ਤਿਨ ਕਹਾ ਸੋ ਸਭਨ ਉਚਰਾ,
ਜੋ ਪ੍ਰਮਾਤਮਾ ਨੇ ਮੈਨੂੰ ਕਿਹਾ ਮੈਂ ਸਾਰਿਆਂ ਨੂੰ ਕਹਿ ਰਿਹਾ ਹਾਂ।
ਡਿੰਬ ਬਿੰਬ ਕਛ ਨੈਕ ਨਾ ਕਰਾ,
ਨਾ ਪਖੰਡ, ਨਾ ਮੈਂ ਅੱਖਾਂ ਬੰਦ ਕਰਨੀਆਂ, ਕੁਝ ਦਿਖਾਉਣਾ ਨਹੀਂ ਲੋਕਾਂ ਨੂੰ ਭਰਮ ਦਾ ਰਸਤਾ।
ਰਸਾਵਲ ਛੰਦ ਨਾ ਜਟਾ ਮੁੰਡ ਤਾਰਾ, ਨਾ ਮੁੰਦਰ ਕਾ ਸਵਾਰ,
ਨਾ ਮੈਂ ਜਟਾ ਧਾਰਨ ਕਰਨੀਆਂ ਨੇ, ਨਾ ਮੈਂ ਮੁੰਦਰ ਕਾ ਪਹਿਨਣਾ ਹੈ।
ਜਪੋ ਤਾਸ ਨਾਮੰ ਸਰਾ ਸਰਬ ਕਾਮੰ,
ਮੈਂ ਉਹਦਾ ਨਾਮ ਜਪਾਂਗਾ ਜਿਸ ਨਾਮ ਦੇ ਜਪਣੇ ਕਰਕੇ ਸਾਰੇ ਕਾਜ ਸਵਰ ਜਾਂਦੇ ਹਨ।
ਨਾ ਨੈਨੰ ਮਿਚਾਉ ਨਾ ਡਿੰਭੰ ਦਿਖਾ,
ਬਗਲੇ ਦੇ ਮਾਂਗੂ ਤੇ ਬਿੱਲੀ ਦੇ ਮਾਂਗੂ ਮੈਂ ਅੱਖਾਂ ਬੰਦ ਕਰਕੇ ਡਿੰਬ ਪਖੰਡ ਨਹੀਂ ਦਿਖਾਉਣਾ।
ਨਾ ਕੁਕਰਮੰ ਕਮਾਉ ਨਾ ਭੇਖੀ ਕਹਾਉ,
ਨਾ ਮੈਂ ਖੋਟਾ ਕਰਮ ਕਰਨਾ ਹੈ ਸੱਜਣ ਠੱਗ ਵਰਗੇ, ਔਰ ਨਾ ਮੈਂ ਭੇਖੀ ਬਣਨਾ ਹੈ।
ਚਾ ਭਾਈ ਜੇ ਜੇ ਭੇਖ ਸੋ ਤਨ ਮੈਂ ਧਾਰਾ,
ਜਿਹੜੇ ਜਿਹੜੇ ਸਰੀਰ ਵਿੱਚ ਭੇਖ ਨੂੰ ਦਿਖਾਉਂਦੇ ਹਨ ਧਾਰਨ ਕਰਕੇ,
ਤੇ ਪ੍ਰਭ ਜਾਨ ਕਛ ਕਹਿ ਨਾ ਵਿਚਾਰੈ,
ਓ ਪ੍ਰਭੂ ਦੇ ਭੇਦ ਨੂੰ ਕੁਛ ਜਾਣਦੇ ਨਹੀਂ, ਵਿਚਾਰਦੇ ਨਹੀਂ।
ਸਮਾਜ ਲਿਓ ਸਭ ਜਾਨ ਮਨ ਮਾਹੀ,
ਐ ਜਨੋ ਸਾਰੇ ਆਪਣੇ ਮਨ ਵਿੱਚ ਮੇਰੀ ਸਿਧਾਂਤ, ਗੁਰੂ ਜੀ ਕਹਿੰਦੇ ਨੇ ਇਹ ਮੇਰੀ ਗੱਲ ਨੂੰ ਸਮਝ ਲਓ।
ਡਿੰਬਨ ਮੈਂ ਪਰਮੇਸ਼ਰ ਨਾਹੀਂ।
ਮੈਂ ਇਹ ਕਹਿਣਾ ਚਾਹਾਂਗਾ ਪਖੰਡ ਕਰਮਾਂ ਦੇ ਵਿੱਚ ਪਰਮਾਤਮਾ ਨਹੀਂ ਹੈ, ਪਰਮਾਤਮਾ ਦੀ ਪ੍ਰਾਪਤੀ ਨਹੀਂ ਹੈ ਭਾਈ।
ਜੇ ਜੇ ਕਰਮ ਕਰ ਡਿੰਬ ਦਿਖਾਈ,
ਜਿਹੜੇ ਜਿਹੜੇ ਕਰਮ ਕਰਕੇ ਪਖੰਡ ਦਿਖਾਉਂਦੇ ਹਨ ਕਰਦੇ ਹਨ,
ਤਿੰਨ ਪਰਲੋਕਾਂ ਮੋਹ ਗਤ ਨਾਹੀਂ,
ਉੱਥੇ ਪਰਲੋਕ ਦੇ ਵਿੱਚ ਉਹਨਾਂ ਦੀ ਮੁਕਤੀ ਨਹੀਂ ਹੈ।
ਜੀਵਤ ਚਲਤ ਜਗਤ ਕੇ ਕਾਜਾ,
ਜਿਉਂਦੇ ਰਹੇ ਤੇ ਜਗਤ ਦੇ ਸਾਰੇ ਕੰਮ ਚੱਲਦੇ ਹਨ।
ਸਵਾਂਗ ਦੇਖ ਕਰ ਪੂਜਤ ਰਾਜਾ,
ਪਖੰਡ ਸਵਾਂਗ ਫੈਲਾਓ ਨੂੰ ਦੇਖ ਕਰਕੇ ਲੋਕੀ ਰਾਜਾ ਕਰਕੇ ਪੂਜਦੇ ਤਾਂ ਹਨ, ਪਰ ਪਰਮਾਤਮਾ ਦੇ ਦਰਗਾਹ ਤੇ ਉਹਨਾਂ ਦੀ ਮਾਨ ਵਡਿਆਈ ਨਹੀਂ ਹੈ।
ਸਵਾਂਗਨ ਮੈਂ ਪਰਮੇਸ਼ਰ ਨਾ,
ਸਵਾਂਗ ਦਿਖਾਉਣਾ, ਪ੍ਰਭਾਵ ਦਿਖਾਉਣਾ, ਸ਼ਾਨ ਦਿਖਾਉਣਾ, ਆਨ ਦਿਖਾਉਣਾ, ਪ੍ਰਭਤਾ ਦਿਖਾਉਣੀ, ਇਹਦੇ ਵਿੱਚ ਪਰਮਾਤਮਾ ਦੀ ਭਗਤੀ ਭਾਵਨਾ ਨਹੀਂ ਹੈ।
ਖੋਜ ਫਿਰਾ ਸਭ ਹੀ ਕੋ ਕਾਹੀ,
ਸਭ ਦੁਨੀਆ ਖੋਜਦੀ ਫਿਰਦੀ ਹੈ, ਪਰ ਸਵਾਂਗ ਪਖੰਡ ਪ੍ਰਭਾਵ ਰੁਬਾਵ ਇਹਦੇ ਵਿੱਚ ਪਰਮਾਤਮਾ ਨਹੀਂ ਹੈ ਪਿਆਰਿਓ।
ਆਪਣੋ ਮਨ ਕਰ ਮੋ ਜਿਹ ਆਨਾ,
ਜਿਨ੍ਹਾਂ ਨੇ ਆਪਣੇ ਮਨ ਨੂੰ ਕਰਮਾਂ ਦੇ ਵਿੱਚ ਲਿਆਉਣਾ ਕੀਤਾ ਹੈ।
ਪਰ ਬ੍ਰਹਮ ਕੋ ਤਿਨੇ ਪਛਾਣਾ,
ਜਿਨ੍ਹਾਂ ਨੇ ਆਪਣੇ ਮਨ ਨੂੰ ਹੱਥ ਵਿੱਚ ਕਬਜ਼ੇ ਵਿੱਚ ਕਰ ਲਿਆ ਨਾ, ਅਰਥਾਤ ਸੰਕਲਪ ਵਿਕਲਪ ਫੁਰਨਿਆਂ ਨੂੰ ਕਾਬੂ ਕਰ ਲਿਆ, ਉਹਨਾਂ ਨੇ ਪਾਰ ਬ੍ਰਹਮ ਦੀ ਗਤ ਨੂੰ ਪਛਾਣ ਲਿਆ।
ਦੋਹਰਾ ਪੇਕ ਦਿਖਾਏ ਜਗਤ ਕੋ,
ਕਲਗੀਧਰ ਮਹਾਰਾਜ ਜੀ ਕਹਿੰਦੇ ਨੇ ਜਿਹੜੇ ਬਾਣਾਂ ਨੂੰ ਪਾ ਕਰਕੇ ਭੇਖ ਨੂੰ ਦਿਖਾਉਂਦੇ ਨੇ ਸਾਧੂ ਸੰਤ ਜੋਗੀ ਜਤੀ ਤਪੀ ਬਣ ਕੇ,
ਲੋਕਾਂ ਕੋ ਬਸ ਕੀ ਨਾ,
ਇਸ ਤਰ੍ਹਾਂ ਸਵਾਂਗ ਦਿਖਾ ਕੇ ਲੋਕਾਂ ਨੂੰ ਪ੍ਰਭਾਵਿਤ ਕਰਕੇ ਆਪਣੇ ਅਧੀਨ ਕਰਦੇ ਨੇ। ਬਾਬਾ ਜੀ ਬੜੇ ਕਰਾਮਾਤੀ ਹਨ, ਔਰ ਦੇਖੋ ਕਿਸ ਤਰ੍ਹਾਂ ਬਾਬਾ ਜੀ ਦਾ ਪ੍ਰਭਾਵ ਜਲਾਲ 'ਚ ਚਿਹਰੇ 'ਚ ਲਾਲੀ ਛਾਈ, ਇਸ ਤਰ੍ਹਾਂ ਜਿਹੜਾ ਭੇਖ ਦਿਖਾ ਕੇ ਲੋਕਾਂ ਨੂੰ ਬਸ ਕਰਦੇ ਹਨ, ਛਿਲੇ ਕੱਢ ਕੇ ਲੋਕਾਂ ਨੂੰ ਬਸ ਕਰਦੇ ਹਨ।
ਅੰਤ ਕਾਲ ਕਾਤੀ ਕਟਿਓ,
ਅੰਤ ਦੇ ਵਿੱਚ ਉਹ ਜਾ ਕਰਕੇ ਧਰਮ ਰਾਜੇ ਦੇ ਬਸ ਪੈਂਦੇ ਹਨ, ਛੁਰੀ ਦੇ ਨਾਲ ਕੱਟੇ ਜਾਂਦੇ ਹਨ।
ਬਸ ਨਰਕ ਮੋਲੀਨ,
ਔਰ ਨਰਕਾਂ ਵਿੱਚ ਜਾ ਕਰਕੇ ਵਾਸਾ ਕਰਦੇ ਹਨ ਐਸੇ ਭੇਖ ਦਿਖਾਉਣ ਵਾਲੇ ਭੇਖੀ ਸੰਤ।
ਚੌਪਾਈ ਜੇ ਜੇ ਜਗ ਕੋ ਡਿੰਬ ਦਿਖਾਵਾ,
ਜਿਹੜੇ ਜਿਹੜੇ ਜਗਤ ਦੇ ਲੋਕਾਂ ਨੂੰ ਪਖੰਡ ਸਵਾਂਗ ਦਿਖਾ ਕੇ ਮਗਰ ਲਾਉਂਦੇ ਹਨ,
ਲੋਕਾਂ ਨੂੰ ਮੁੰਡ ਅਧਿਕ ਸੁਖ ਪਾਵਾ,
ਔਰ ਲੋਕਾਂ ਨੂੰ ਉੱਲੂ ਬਣਾ ਕਰਕੇ ਆਪ ਸੁਖ ਭੋਗਦੇ ਹਨ।
ਨਾਸਾ ਮੁੰਦ ਕਰੇ ਪ੍ਰਣਾਮ,
ਜਿਹੜੇ ਨਾਸਾ ਨਾਸਕਾਂ ਨੂੰ ਬੰਦ ਕਰਕੇ ਯੋਗਾ ਅਭਿਆਸ ਕਰਦੇ ਨੇ, ਧਰਤੀ ਤੇ ਨਿਉਂਦੇ ਹਨ।
ਫੋਕਟ ਧਰਮ ਨਾ ਕੌਡੀ ਕੰਮ,
ਇਹ ਫੋਕਟ ਬੇਕਾਰ ਦਾ ਧਰਮ ਹੈ, ਕੌਡੀ ਜਿੰਨਾ ਕੰਮ ਨਹੀਂ ਆਉਂਦਾ ਇਹਨਾਂ ਕਰਮਾਂ ਦੇ ਵਿੱਚ।
ਫੋਕਟ ਧਰਮ ਜਿਤੇ ਜਾਗ ਕਰਹੀ,
ਜਗਤ ਦੇ ਲੋਕ ਜਿੰਨੇ ਵੀ ਫੋਕਟ ਕਰਮ ਕਰਦੇ ਹਨ ਪਿਆਰਿਓ,
ਨਰਕ ਕੁੰਡ ਭੀਤਰ ਤੇ ਪਰਹੀ,
ਨਰਕ ਦੇ ਕੁੰਡ ਵਿੱਚ ਜਾ ਕੇ ਪੈਣਗੇ।
ਹੱਥ ਹਲਾਏ ਸੁਰਗ ਨਾ ਜਾਹੋ,
ਪਿਆਰਿਓ ਜੇ ਹੱਥ ਹਲਾ ਲਈਏ ਮਾਲਾ ਫੇਰ ਲਈਏ ਨਾ, ਸੁਰਗਾਂ ਵਿੱਚ ਨਹੀਂ ਜਾਈਦਾ।
ਜੋ ਮਨ ਜੀਤ ਸਕਾ ਨਹੀਂ ਕਾਹੂ,
ਭਾਈ ਜਿਹਨੇ ਆਪਣੇ ਮਨ ਦੇ ਵਿਕਾਰਾਂ ਨੂੰ ਜਿੱਤਿਆ ਨਹੀਂ, ਕਿ ਮਾਲਾ ਫਿਰਨ ਨਾਲ ਪ੍ਰਲੋਕ ਦੇ ਵਿੱਚ ਚਲੇ ਜਾਏਗਾ। ਪਾਤਸ਼ਾਹ ਕਲਗੀਧਰ ਮਹਾਰਾਜ ਜੀ ਕਹਿੰਦੇ ਨੇ ਇਸ ਤਰ੍ਹਾਂ ਹੱਥ ਫੈਲਾਉਣ ਦੇ ਨਾਲ, ਹੱਥ ਹਿਲਾਉਣ ਦੇ ਨਾਲ, ਉਂਗਲੀਆਂ ਨੂੰ ਫੇਰਨ ਦੇ ਨਾਲ ਪਰਲੋਕ ਵਿੱਚ ਨਹੀਂ ਜਾਏਗਾ ਜਦ ਤੱਕ ਉਹ ਆਪਣੇ ਮਨ ਦੇ ਵਿਕਾਰਾਂ ਨੂੰ ਜਿੱਤ ਨਾ ਲਵੇ।
ਕਬ ਬਾਚ ਦੋਹਰਾ,
ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਫਰਮਾਉਂਦੇ ਹਨ
ਜੋ ਨਿਜ ਪ੍ਰਭ ਮੋ ਸੋ ਕਹਾ,
ਮੇਰੇ ਤਾਂ ਜਿਹੜਾ ਮੇਰੇ ਮਾਲਕ ਸਵਾਮੀ ਨੇ ਮੈਨੂੰ ਕਿਹਾ,
ਸੋ ਕਹਾ ਜਗ ਮਾਹੇ,
ਉਹ ਸਾਰੀ ਗੱਲ ਮੈਂ ਤੁਹਾਨੂੰ ਕਹਾਂਗਾ।
ਜੋ ਤੇਹਾ ਪ੍ਰਭ ਕੋ ਧਿਆਏ ਹੈ,
ਮੈਂ ਇਹ ਗੱਲ ਕਹਾਂਗਾ ਜੋ ਪ੍ਰਮਾਤਮਾ ਦੇ ਨਿਰਾਕਾਰ ਬ੍ਰਹਮ ਜੋਤੀ ਸਰੂਪ ਅਖੰਡ ਬ੍ਰਹਮ ਨੂੰ ਧਿਆਉਣਗੇ,
ਅੰਤ ਸੁਰਗ ਕੋ ਜਾਹੇ,
ਅੰਤ ਨੂੰ ਸੁਰਗਾਪੁਰੀ ਵੀ ਜਾਣਗੇ, ਬੈਕੁੰਠ ਵੀ ਜਾਣਗੇ।
ਦੋਹਰਾ ਹਰ ਹਰ ਜਨ ਦੋਇ ਇੱਕ ਹੈ,
ਹਰੀ ਤੇ ਹਰੀ ਜਨ ਇੱਕ ਹੋ ਜਾਂਦੇ ਨੇ, ਹਰ ਹਰ ਜਨ ਦੋਇ ਇਹ ਦੋ ਨੇ, ਹਰੀ ਤੇ ਹਰੀ ਜਨ ਇੱਕ ਰੂਪ ਹੋ ਜਾਂਦੇ ਹਨ।
ਬੇਵ ਵਿਚਾਰ ਕਛ ਨਾ,
ਇਹਦੇ ਵਿੱਚ ਦੋ ਭਿੰਨ ਵਿਚਾਰ ਨਹੀਂ ਪਿਆਰਿਓ।
ਜਲ ਤੇ ਉਪਜ ਤਰੰਗ,
ਜਿਵੇਂ ਸਮੁੰਦਰ ਦੇ ਵਿੱਚ ਲਹਿਰਾਂ ਪਾਣੀ ਤੋਂ ਪੈਦਾ ਹੁੰਦੀਆਂ ਨੇ, ਬਲਕਿ ਉਹ ਜਿਹੜੀਆਂ ਲਹਿਰਾਂ ਤਰੰਗਾਂ ਹੁੰਦੀਆਂ ਨਾ, ਉਹ ਜਲ ਦਾ ਹੀ ਰੂਪ ਹੁੰਦੀਆਂ ਹਨ।
ਜਲ ਹੇ ਬਿਖਾ ਸਮਾਹੇ।
ਪਾਣੀ ਦੇ ਬੁਲਬੁਲੇ ਪਾਣੀ ਵਿੱਚ ਲੀਨ ਹੋ ਜਾਂਦੇ ਹਨ, ਇਸੇ ਤਰ੍ਹਾਂ ਹਰੀ ਦੇ ਜਨ ਹਰੀ ਵਿੱਚ ਲੀਨ ਹੋ ਜਾਂਦੇ ਹਨ।
ਚੌਪਾਈ ਜੇ ਜੇ ਬਾਦ ਕਰਤ ਹੰਕਾਰਾ,
ਜਿਹੜੇ ਬੇਅਰਥ ਐਵੇਂ ਖਾਮ ਖਾਂ, ਹਮ ਜੋਗੀ ਹਾਂ ਜਤੀ, ਅਸੀਂ ਤਪੀ, ਅਸੀਂ ਬ੍ਰਹਮਚਾਰੀ, ਅਸੀਂ ਤਤਵੇ ਅਤੇ ਅਸੀਂ ਗਿਆਨੀ। ਬਹੁਤ ਸਾਰੇ ਐਸੇ ਲੋਕ ਨੇ ਸਮਾਜ ਦੇ ਅੰਦਰ, ਗਿਆਨੀ ਗੁਣੀ ਸੂਰ ਹਮ ਦਾਤੇ ਇਸ ਤਰ੍ਹਾਂ ਕਹਿਣ ਵਾਲੇ। ਮਹਾਰਾਜ ਜੀ ਕਹਿੰਦੇ ਆ, ਕਲਗੀਧਰ ਪਾਤਸ਼ਾਹ ਜੀ ਕਹਿੰਦੇ ਆ ਕਿ ਜਿਹੜੇ ਇਸ ਤਰ੍ਹਾਂ ਦੇ ਹੰਕਾਰ ਕਰਨ ਵਾਲੇ ਲੋਕ ਹਨ,
ਤਿੰਨ ਤੇ ਭਿੰਨ ਰਹਿਤ ਕਰ ਤਾਰਾ,
ਉਹਨਾਂ ਤੋਂ ਪ੍ਰਮਾਤਮਾ ਜੁਦਾ ਰਹਿੰਦਾ ਹੈ ਪਿਆਰਿਓ।
ਵੇਦ ਕਤੇਵ ਬਿਖ ਹਰ ਨਾਹੀਂ,
ਵੇਦ ਕਤੇਵ ਸ਼ਾਸਤਰਾਂ ਦੇ ਵਿੱਚ ਹਰੀ ਨਹੀਂ ਹੈ।
ਜਾਨ ਲੇਹੋ ਹਰ ਜਾਨ ਮਨ ਮਾਹੀ,
ਹਰੀ ਦੇ ਜਨੋ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣ ਲੋ।
ਆਂਖ ਮੂੰਦਾ ਕੋ ਡਿੰਭਾ ਦਿਖਾਵਾ,
ਜੇ ਕੋਈ ਆਂਖ ਨੂੰ ਬੰਦ ਕਰਕੇ ਪਖੰਡ ਦਿਖਾਵੇ,
ਅੰਧਰ ਕੀ ਪਦਵੀ ਕਹਿ ਪਾਵੇ,
ਅੰਧਿਆਂ ਦੇ ਸ਼੍ਰੇਣੀ ਦੀ ਪਦਵੀ ਉਹਨੂੰ ਪ੍ਰਾਪਤ ਹੁੰਦੀ ਹੈ।
ਆਂਖ ਮੀਚ ਮਾਗ ਸੂਝ ਨਾ ਜਾਈ,
ਕਿਉਂਕਿ ਅੱਖ ਬੰਦ ਕਰਕੇ ਤੁਸੀਂ ਰਹਿੰਦੇ ਹੋ, ਰਸਤੇ 'ਤੇ ਚਲੇ ਜਾ ਰਹੇ ਹੋ, ਅਤੇ ਅੱਖਾਂ ਨੂੰ ਬੰਦ ਕਰਨ ਦੇ ਨਾਲ ਤੁਹਾਨੂੰ ਰਸਤਾ ਸਹੀ ਦਿਖਦਾ ਨਹੀਂ, ਤੇ ਉਹ ਤਿੰਨਾਂ ਲੋਕਾਂ ਦਾ ਪਰਮਾਤਮਾ ਤੁਹਾਨੂੰ ਕਿਵੇਂ ਦਿਸ ਪਵੇਗਾ।
ਤਾਹੇ ਅਨੰਤ ਮਿਲਾ ਕੇ ਮੈਂ ਪਹਾਈ,
ਇਹ ਭਾਈ ਪਿਆਰਿਓ, ਉਸ ਨੂੰ ਅਨੰਤ ਕਲਾਂ ਦਾ ਮਾਲਕ ਪਰਮਾਤਮਾ ਕਿਵੇਂ ਮਿਲ ਸਕਦਾ, ਕਿਵੇਂ ਦਿਸ ਸਕਦਾ ਹੈ।
ਬਹੁ ਵਿਸਥਾਰ ਕਹਿ ਲਓ ਕੋਈ ਕਹਾ,
ਚਾਹੇ ਆਂਖ ਬੰਦ ਕਰਕੇ ਬੈਠਣ ਦੀ ਵਿਆਖਿਆ ਕੋਈ ਸ਼ਾਸਤਰ ਉਦਾਹਰਣ ਪ੍ਰਮਾਣ ਦੇ ਕਰਕੇ ਵਿਆਖਿਆ ਦੇ ਸਹਿਤ ਸਮਝਾਉਣਾ ਕਰੇ।
ਸਮਝਾਤ ਬਾਤ ਥਕਤ ਹੋਏ ਰਹਾ,
ਆਦਮੀ ਸਮਝ ਕੇ ਥੱਕ ਜਾਂਦਾ ਪਰ ਪੱਲੇ ਕੱਖ ਨਹੀਂ ਪੈਂਦਾ।
ਰਸਨਾ ਤਹਰਾ ਕਈ ਜਾ ਕੋਟਾ,
ਜੇ ਕਈ ਕਰੋੜ ਰਸਨਾ ਆਦਮੀ ਧਾਰਨ ਕਰ ਲਵੇ ਤੇ ਰਸਨਾ ਦੇ ਨਾਲ ਵਿਆਖਿਆ ਕਰੀ ਜਾਵੇ,
ਤਦਬ ਗਣਤ ਤੇਹਾ ਪਰਤ ਸੋ ਤੋਟਾ,
ਔਰ ਇਸ ਤਰ੍ਹਾਂ ਵਿਆਖਿਆ ਕਰਦਿਆਂ ਉਸ ਵਿਆਖਿਆਕਾਰ ਨੂੰ ਘਾਟਾ ਹੀ ਪੈ ਜਾਏਗਾ ਪਰ ਸਮਝ ਨਹੀਂ ਆ ਸਕਦੀ।
ਦੋਹਰਾ ਜਬ ਆਇਸ ਪ੍ਰਭ ਕੋ ਪਹਿਓ,
ਕਲਗੀਧਰ ਮਹਾਰਾਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿ ਰਹੇ ਹੈ ਕਿ ਜਿਸ ਵੇਲੇ ਮੈਨੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੇ ਆਗਿਆ ਹੁਕਮ ਕੀਤਾ,
ਜਨਮ ਤਰਾ ਜਗ ਆਏ,
ਤਦ ਮੈਂ ਇਸ ਜਗਤ ਧਰਤੀ ਤੇ ਆ ਕੇ ਜਨਮ ਲੈਣਾ ਕੀਤਾ।
ਆਪ ਮੈਂ ਕਥਾ ਸੰਖੇਪ ਤੇ,
ਹੁਣ ਮੈਂ ਕਥਾ ਨੂੰ ਸੰਖੇਪ ਤੌਰ ਤੇ
ਸਭ ਨੂੰ ਕਹਿਤ ਸੁਣਾਏ,
ਮੈਂ ਸਾਰੇ ਜਗਤ ਦੇ ਲੋਕਾਂ ਨੂੰ ਆਪਣੀ ਜਨਮ ਕਥਾ ਸੁਣਾਉਂਦਾ ਹਾਂ।
ਇਹ ਤਾਂ ਸ੍ਰੀ ਬਚਿੱਤਰ ਨਾਟਕ ਗ੍ਰੰਥ,
ਇੱਥੇ ਬਚਿੱਤਰ ਨਾਟਕ ਗ੍ਰੰਥ ਦੇ ਅਧਿਆਏ ਨੂੰ ਪਾਤਸ਼ਾਹ ਨੇ ਸਮਾਪਤ ਕੀਤਾ।
ਆਗਿਆ ਕਾਲ ਜਗ ਪ੍ਰਵੇਸ਼ ਕਰਨ,
ਅਕਾਲ ਪੁਰਖ ਦੀ ਆਗਿਆ ਹੋਈ ਔਰ ਜਗਤ ਵਿੱਚ ਗੁਰੂ ਜੀ ਪ੍ਰਵੇਸ਼ ਹੋਏ।
ਨਾਮ ਖਸ਼ਟਮੋ ਅਧਿਆਇ ਸਮਾਪਤ,
ਇੱਥੇ ਬਚਿੱਤਰ ਨਾਟਕ ਦਾ ਖਸ਼ਟਮੋ ਛੇਵਾਂ ਅਧਿਆਇ ਸਮਾਪਤ ਹੋਇਆ।
ਮਸਤ ਸੁਭ ਮਸਤ ਅਫਜੂ,
ਇਸ ਤੋਂ ਅੱਗੇ ਕਥਾ ਲਿਖਦੇ ਹਨ, ਪਿਆਰ ਨਾਲ ਸੁਣੋ ਜੀ।
ਅਥ ਕਬ ਜਨਮ ਕਥਨ,
ਹੁਣ ਕਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਨਮ ਦੀ ਜਿਹੜੀ ਕਥਾ ਹੈ ਉਹ ਕਥਨ ਕਰਦੇ ਹਨ।
ਚਾਪਾਈ ਮੁਰ ਪਿਤ ਪੂਰਾ ਵਕੀਆ ਸਪਿਆਨਾ,
ਮਹਾਰਾਜ ਕਲਗੀਧਰ ਪਾਤਸ਼ਾਹ ਆਖ ਰਹੇ ਹਨ, ਕਥਨ ਕਰ ਰਹੇ ਹਨ ਕਿ ਜਿਸ ਵੇਲੇ ਦੁਸ਼ਟ ਦਮਨ ਦੇ ਵਿੱਚ ਅਕਾਲ ਪੁਰਖ ਨੇ ਸਾਨੂੰ ਸੱਦਿਆ ਸੀ, ਬੁਲਾਇਆ ਸੀ, ਉਦੋਂ ਸਾਡੇ ਮਾਤਾ ਪਿਤਾ ਤ੍ਰਿਵੈਣੀ ਦੇ ਵਿੱਚ ਸਨ। ਪੰਜਾਬ ਤੋਂ ਚੱਲ ਕੇ ਜਦੋਂ ਪੂਰਬ ਪਟਨਾ ਸਾਹਿਬ ਦੇ ਵੱਲ ਪੂਰਬ ਦਿਸ਼ਾ ਵੱਲ ਗਏ ਹਨ।
ਪਹਾਂਤ ਪਹਾਂਤ ਕੇ ਤੀਰਥ ਨਹਾਨਾ,
ਪੂਰਬ ਦਿਸ਼ਾ ਵਿੱਚ ਜਦੋਂ ਸਾਡੇ ਪਿਤਾ ਜੀ ਚਲੇ ਗਏ ਔਰ ਪਹਾਂਤ ਪਹਾਂਤ ਕਈ ਤਰ੍ਹਾਂ ਦੇ ਤੀਰਥ ਤ੍ਰਿਵੈਣੀ ਆਦਿਕ ਇਸ਼ਨਾਨ ਕਰਦੇ ਰਹੇ।
ਜਬ ਹੀ ਜਾਤ ਤ੍ਰਿਵੈਣੀ ਪਏ,
ਤੀਰਥ ਇਸ਼ਨਾਨ ਕਰਦਿਆਂ ਤ੍ਰਿਵੈਣੀ ਪ੍ਰਯਾਗ ਰਾਗ ਦੇ ਵਿੱਚ ਚਲੇ ਗਏ, ਜਿੱਥੇ ਗੰਗਾ ਜਮਨਾ ਸਰਸਵਤੀ ਤਿੰਨ ਨਦੀਆਂ ਦਾ ਸੰਗਮ ਹੈ। ਉਸ ਸਥਾਨ 'ਤੇ ਜਦੋਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਮਹਾਰਾਜ ਗਏ ਹਨ।
ਪੁੰਨ ਦਾਨ ਦਿਨ ਕਰਤ ਬਿਤਾਏ,
ਉੱਥੇ ਜਾ ਕਰਕੇ ਬੜੇ ਭਾਰੀ ਪੁੰਨ ਦਾਨ ਯੱਗ ਆਦਿਕ ਕੀਤਾ ਔਰ ਸਮਾਂ ਬਤੀਤ ਕੀਤਾ।
ਤਹੇ ਪ੍ਰਕਾਸ਼ ਹਮਾਰਾ ਭਇਓ,
ਕਲਗੀਧਰ ਮਹਾਰਾਜ ਪਾਤਸ਼ਾਹ ਕਹਿੰਦੇ ਹਨ, ਮਾਤ ਲੋਕ ਦੇ ਵਿੱਚ ਆਉਣ ਵਾਲਾ ਪਹਿਲਾ ਸਟੇਜ ਅਰਥਾਤ ਮਾਤਾ ਦੇ ਗਰਭ ਦੇ ਵਿੱਚ ਸਭ ਤੋਂ ਪਹਿਲਾਂ ਉੱਥੇ ਸਾਡਾ ਪ੍ਰਕਾਸ਼ ਹੋਇਆ।
ਪਟਨਾ ਸ਼ਹਿਰ ਵਿਖਾ ਭਾਵ ਲਾਇਓ,
ਅਤੇ ਅਸੀਂ ਪਟਨਾ ਸ਼ਹਿਰ ਦੇ ਵਿੱਚ ਸੰਨ 1666 ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਜਨਮ ਹੋਇਆ। 22 ਦਸੰਬਰ ਪੋਸ਼ ਦੀ ਸਤਮੀ ਨੂੰ ਪਟਨਾ ਸਾਹਿਬ ਦੇ ਵਿੱਚ ਮਾਤਾ ਗੁਜਰੀ ਦੇ ਘਰ ਦੇ ਵਿੱਚ ਕਲਗੀਧਰ ਪਾਤਸ਼ਾਹ ਜੀ ਦਾ ਜਨਮ ਹੋਇਆ।
ਮਦਰ ਦੇਸ ਹਮ ਕੋਲੇ ਆਏ,
ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਹਨ, ਸਾਡੇ ਪਿਤਾ ਜੀ ਉਸ ਪੂਰਬ ਦੇਸ਼ ਤੋਂ ਮਦਰ ਦੇਸ਼ ਪੰਜਾਬ ਦੇ ਧਰਤੀ ਸਾਨੂੰ ਲੈ ਕੇ ਆਏ।
ਭਾਂਤ ਭਾਂਤ ਦਾਈਆਂ ਦੁਲਰਾਏ,
ਭਾਂਤ ਭਾਂਤ ਤਰ੍ਹਾਂ ਤਰ੍ਹਾਂ ਦੇ ਸੇਵਕਾਂ ਨੇ ਦਾਈ ਔਰ ਸੇਵਾਦਾਰਾਂ ਨੇ ਸਾਨੂੰ ਬੜਾ ਦੁਲਾਰ ਕੀਤਾ, ਪਿਆਰ ਕੀਤਾ।
ਕਿਨੇ ਅਨੇਕ ਭਾਂਤ ਤਨ ਰੱਛਾ,
ਔਰ ਸਾਡੇ ਸਰੀਰ ਦੀ ਕਈ ਤਰੀਕੇ ਦੇ ਨਾਲ ਸਾਡੇ ਪਿਤਾ ਨੇ ਰੱਖਿਆ ਕੀਤੀ।
ਦਿਨੇ ਭਾਂਤ ਭਾਂਤ ਕੀ ਸਿੱਖਿਆ,
ਅਤੇ ਸਾਨੂੰ ਭਾਂਤ ਭਾਂਤ ਦੀ ਸਿੱਖਿਆ, ਗੁਰਮਤ ਦੀ ਸਿੱਖਿਆ, ਧਰਮ ਦੀ ਸਿੱਖਿਆ ਸਾਡੇ ਪਿਤਾ ਜੀ ਨੇ ਮਾਖੋਵਾਲ, ਜਿਸ ਨੂੰ ਅੱਜ ਅਸੀਂ ਅਨੰਦਪੁਰ ਸਾਹਿਬ ਕਹਿੰਦੇ ਹਾਂ, ਜੋ ਖਾਲਸੇ ਦਾ ਸਿਰਜਣਾ ਅਸਥਾਨ ਹੈ, ਖਾਲਸੇ ਪੰਥ ਦੀ ਬੁਨਿਆਦ ਜਿੱਥੇ ਹੈ, ਸੰਨ 1699 ਦੇ ਵਿੱਚ ਗੁਰੂ ਗੋਬਿੰਦ ਸਿੰਘ ਨੇ ਉੱਥੇ ਖਾਲਸਾ ਪੰਥ ਸਾਜਿਆ, ਉਸ ਅਸਥਾਨ 'ਤੇ ਗੁਰੂ ਜੀ ਨੂੰ ਲੈ ਕੇ ਆਏ ਔਰ ਗੁਰੂ ਤੇਗ ਬਹਾਦਰ ਜੀ ਨੇ ਸਿੱਖਿਆ ਦਿੱਤੀ।
ਜਬ ਹਮ ਧਰਮ ਕਰਮ ਮੋਹ ਆਏ,
ਮਹਾਰਾਜ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਹੈ, ਅਸਰੋਤਿਓ ਐ ਮੇਰੇ ਪਿਆਰਿਓ, ਜਦ ਅਸੀਂ ਧਰਮ ਕਰਮ ਦੇ ਵਿੱਚ ਪਰਿਵਰਤਨ ਹੋਏ,
ਦੇਵ ਲੋਕ ਤਬ ਪਿਤਾ ਸਿਧਾਏ,
9 ਸਾਲ ਦੀ ਉਮਰ ਦੇ ਵਿੱਚ ਸਾਡੇ ਪਿਤਾ ਜੀ ਸਾਨੂੰ ਧਰਮ ਕਰਮ ਦੀ ਸਿੱਖਿਆ ਦੇ ਕੇ ਪਰਲੋਕ ਗੁਰਪੁਰੀ ਪੈਣਾ ਕਰ ਗਏ।
ਇਤ ਸ਼੍ਰੀ ਬਚਿੱਤਰ ਨਾਟਕ ਗ੍ਰੰਥ,
ਇੱਥੇ ਬਚਿੱਤਰ ਨਾਟਕ ਗ੍ਰੰਥ ਦਾ
ਨਾਮ ਸਪਤਮ ਅਧਿਆਇ ਸਮਾਪਤ,
ਇੱਥੇ 7ਵਾਂ ਅਧਿਆਇ ਸਮਾਪਤ ਹੁੰਦਾ ਹੈ।
ਮਸਤ ਸੁਭ ਮਸਤ ਅਫਜੂ,
ਇੱਥੇ ਉਸ ਤੋਂ ਅੱਗੇ ਸਤਿਗੁਰੂ ਜੀ ਕਥਾ ਲਿਖਦੇ ਹਨ।
ਅਥ ਰਾਜ ਸਾਜ ਕਥਨ,
ਹੁਣ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਿਰ ਤੇ ਜ਼ਿੰਮੇਦਾਰੀਆਂ ਆਈਆਂ, ਗੁਰਤਾ ਗੱਦੀ ਦੇ ਬਾਰਸ਼ ਹੋਏ, ਰਾਜ ਸਾਜ ਬਣਾਇਆ, ਉਹਦੇ ਬਾਰੇ ਆਪ ਜੀ ਕਥਾ ਉਲੇਖਦੇ ਹਨ।
ਚਾਪਾਈ ਰਾਜ ਸਾਜ ਹਮ ਪਰ ਜਬ ਆਇਓ,
ਜਦੋਂ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਹੈ ਕਿ ਜਦੋਂ ਸਾਡੇ ਉੱਪਰ ਰਾਜ ਸਾਜ ਦੀਆਂ ਜ਼ਿੰਮੇਦਾਰੀਆਂ ਆਈਆਂ,
ਯਥਾ ਸ਼ਕਤ ਤਵ ਧਰਮ ਚਲਾਇਓ,
ਜੈਸੀ ਯੋਗਤਾ ਸੀ, ਜੈਸੀ ਸਾਡੀ ਸਮਰੱਥਤਾ ਸੀ, ਅਸੀਂ ਧਰਮ ਦੀ ਰੀਤ ਨੂੰ ਚੰਗੀ ਤਰ੍ਹਾਂ ਚਲਾਇਆ।
ਭਾਂਤ ਭਾਂਤ ਬਨ ਖੇਲ ਸ਼ਿਕਾਰ,
ਔਰ ਤਰ੍ਹਾਂ ਤਰ੍ਹਾਂ ਦੇ ਜੰਗਲ ਵਿੱਚ ਸ਼ਿਕਾਰ ਵੀ ਖੇਡੇ ਹਨ,
ਮਾਰੇ ਰੀਛ ਰੋਜ ਝੰਖਾਰਾ,
ਔਰ ਬੜੇ ਬੜੇ ਰੀਛ ਤੇ ਰੋਜ ਝੰਖਾਰ ਜੰਗਲ ਦੇ ਜਾਨਵਰਾਂ ਦਾ ਸ਼ਿਕਾਰ ਕੀਤਾ।
ਦੇਸ ਚਾਲ ਹਮ ਤੇ ਪੁਨ ਭਈ,
ਇਸ ਤਰ੍ਹਾਂ ਅਨੰਦਪੁਰ ਸਾਹਿਬ ਤੋਂ ਚੱਲ ਕਰਕੇ ਅਸੀਂ ਇਲਾਕੇ ਗਏ ਹਾਂ, ਕਿੱਥੇ ਗਏ ਹਾਂ, ਪਾਵਨਟਾ ਸਾਹਿਬ ਦੀ ਧਰਤੀ ਤੇ,
ਸ਼ਹਿਰ ਪਾਵਨਟਾ ਕੀ ਸੋਧ ਲਈ,
ਹਿਮਾਚਲ ਦੇ ਵਿੱਚ ਪਹਾੜਾਂ ਦੇ ਜਮਨਾ ਦੇ ਕੰਢੇ ਤੇ ਪਾਵਨਟਾ ਸਾਹਿਬ ਬਿਰਾਜਮਾਨ ਹੈ, ਬਹੁਤ ਹੀ ਸੁੰਦਰ ਦਰਬਾਰ ਹੈ, ਤੁਸੀਂ ਦਰਸ਼ਨ ਕਰੋ, ਦਿਲ ਗਦਗਦ ਹੁੰਦਾ ਹੈ। ਕਲਗੀਧਰ ਜੀ ਕਹਿੰਦੇ, ਅਨੰਦਪੁਰ ਸਾਹਿਬ ਤੋਂ ਚੱਲ ਕੇ ਅਸੀਂ ਪਾਵਨਟਾ ਸਾਹਿਬ ਨਾਦੌਣ ਸਿਰਮੌਰ ਜ਼ਿਲ੍ਹੇ ਦੇ ਵਿੱਚ ਅਸੀਂ ਉੱਥੇ ਪਹੁੰਚ ਗਏ।
ਕਾਲਿੰਦਰੇ ਤਟ ਕਰੇ ਬਿਲਾਸਾ,
ਕਾਲਿੰਦਰ ਕਹਿੰਦੇ ਨੇ ਜਮਨਾ ਨਦੀ ਨੂੰ, ਜਮਨਾ ਨਦੀ ਦੇ ਕਿਨਾਰੇ ਅਸੀਂ ਕਈ ਕੌਤਕ ਕੀਤੇ, ਖੇਡ ਕੀਤੇ,
ਅਨੇਕ ਪਹਾਂਤ ਕੇ ਪੇਖ ਤਮਾਸ਼ਾ,
ਅਨੇਕ ਤਰ੍ਹਾਂ ਦੇ ਜੰਗਲ ਦੇ ਤਮਾਸ਼ਾ ਅਸਾਂ ਦੇਖਿਆ,
ਤਹਿ ਕੇ ਸਿੰਘ ਕਹਨੇ ਚੁਨ ਮਾਰੇ,
ਉੱਥੇ ਬੜੇ ਬੜੇ ਸ਼ੇਰ ਬੱਬਰ ਸ਼ੇਰ ਸੀਗੇ, ਸ਼ੇਰਗਾਹ ਗੁਰਦੁਆਰਾ ਹੈ ਕਾਇਮ, ਜਿਨ੍ਹਾਂ ਸੰਗਤਾਂ ਨੇ ਦਰਸ਼ਨ ਕੀਤੇ ਉਹਨਾਂ ਨੂੰ ਪਤਾ ਹੈ ਪੰਟਾ ਸਾਹਿਬ ਦੇ ਵਿੱਚ ਹੈ। ਮਹਾਰਾਜ ਜੀ ਕਹਿੰਦੇ ਅਸੀਂ ਉੱਥੇ ਬੜੇ ਬੜੇ ਸ਼ਿਕਾਰ ਕੀਤੇ, ਬੜੇ ਬੜੇ ਸ਼ੇਰ ਨੂੰ ਚੁਣ ਚੁਣ ਕੇ ਮਾਰੇ।
ਰੋਜ਼ ਰਿੱਛ ਬਾਹੋ ਪਹਾਤ ਬਿਦਾਰੇ,
ਰਿੱਛਾਂ ਦਾ ਵੀ ਸ਼ਿਕਾਰ ਕੀਤਾ, ਰੋਜ਼ ਦਾ ਵੀ ਸ਼ਿਕਾਰ ਕੀਤਾ।
ਫਤਿਹ ਸ਼ਾਹ ਕੋਪਾ ਤਬ ਰਾਜਾ,
ਔਰ ਬਾਈ ਤਾਰ ਦੇ ਵਿੱਚ ਰਾਜਾ ਜਿਹੜਾ ਸੀ ਨਾ ਫਤਿਹ ਸ਼ਾਹ, ਉਹ ਸਾਡੇ ਤੇ ਬਿਨਾਂ ਮਤਲਬ ਤੋਂ ਗੁੱਸੇ ਹੋਇਆ।
ਲੋਹ ਪਰਾ ਹਮ ਸੋ ਬਿਨ ਕਾਜਾ,
ਬਿਨਾਂ ਮਤਲਬ ਤੋਂ ਹੀ ਸਾਡਾ ਟਾਕਰਾ ਹੋਇਆ, ਲੋਹੇ ਦੇ ਨਾਲ ਲੋਹਾ ਖੜਕਿਆ ਫਤਿਹ ਸ਼ਾਹ ਰਾਜੇ ਦੇ ਨਾਲ।
ਭੁਜੰਗ ਪ੍ਰਿਆਤ ਛੰਦ ਤਹਾਂ ਸਾ ਸ੍ਰੀ ਸ਼ਾਹ ਸੰਗਰਾਮ ਕੋਪੇ,
ਉੱਥੇ ਫਿਰ ਸਾਡੇ ਵੀਰ ਭੂਆ ਦੇ ਪੁੱਤਰ ਬੀਬੀ ਬੀਰੋ ਦੇ ਪੁੱਤਰ ਸਾਹ ਸੰਗਰਾਮ ਇਹਨਾਂ ਨੇ ਜੰਗ ਦੇ ਵਿੱਚ ਆਪਣੇ ਹੱਥ ਦਿਖਾਏ।
ਪੰਚੋ ਵੀਰ ਬੰਕੇ ਪ੍ਰਥੀ ਪਾਏ ਰੋਪੇ,
ਔਰ ਜਿਹੜੇ ਸੰਗੋ ਸ਼ਾਹ ਔਰ ਗੰਗਾ ਮਲ ਜੀਤ ਮਲ ਇਹ ਜਿਹੜੇ ਪੰਜ ਵੀਰ ਸਨ ਇਹ ਸਾਡੇ ਨਾਲ ਜੰਗ ਦੇ ਵਿੱਚ ਸਾਡੇ ਨਾਲ ਮਦਦ ਵਾਸਤੇ ਆਏ।
ਹਾਠੀ ਜੀਤ ਮਲੰਗ ਸੋ ਗਾਜੀ ਗੁਲਾਬੰ,
ਔਰ ਜੀਤ ਮਲ ਜੀ ਗੁਲਾਬ ਗਾਜੀ ਜੀ ਇਹ ਸਾਰੇ ਸਾਡੇ ਨਾਲ ਸੀਗੇ।
ਰਾਣੰ ਦੇਖਿਆ ਰੰਗ ਰੂਪੰ ਸਾਹਬੰ,
ਜੰਗ ਦੇ ਵਿੱਚ ਸਾਹਿਬ ਚੰਦ ਇਹਨਾਂ ਨੇ ਵੀ ਬੜੇ ਹੱਥ ਦਿਖਾਏ।
ਹਠਿਓ ਮਾਹਰੀ ਚੰਦਿਆਂ ਗੰਗ ਰਾਮੰ,
ਗੰਗਾ ਰਾਮ ਮਾਹਰੀ ਚੰਦ ਇਹਨਾਂ ਨੇ ਵੀ ਜੰਗ ਦੇ ਵਿੱਚ ਹੱਥ ਦਿਖਾਏ ਬਾਈ ਧਾਰ ਦੇ ਰਾਜਿਆਂ ਨੂੰ।
ਜਿਹਨੇ ਕੀਤਿਆਂ ਜਿੱਤਿਆਂ ਫੌਜ ਤਾਮੰ,
ਜਿਹਨਾਂ ਨੇ ਬੜੇ ਤਮਾਮ ਬਾਈ ਧਾਰ ਦੇ ਕਹਿਲੂਰ ਦੇ ਰਾਜਿਆਂ ਦੇ ਫੌਜ ਦੇ ਵਿੱਚ ਹਲਚਲੀ ਮਚਾਈ ਹੋਈ ਸੀ।
ਉਪੇ ਲਾਲ ਚੰਦੰ ਕੀਏ ਲਾਲ ਰੂਪੰ,
ਔਰ ਇੱਕ ਲਾਲ ਚੰਦ ਨਾਮ ਦਾ ਵਿਅਕਤੀ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹਦਾ ਵੀ ਉਲੇਖ ਕਰ ਰਹੇ ਆ। ਕਲਗੀਧਰ ਪਾਤਸ਼ਾਹ ਕਹਿ ਰਿਹਾ ਲਾਲ ਚੰਦ ਜਿਹੜਾ ਸੀ ਨਾ ਹਲਵਾਈ ਸੀ ਔਰ ਕੜਾਹੇ ਦੇ ਵਿੱਚ ਪਕੌੜੇ ਭੁੰਨਦਾ ਸੀ, ਪਰ ਜਦੋਂ ਤੀਰਗੜੀ ਤੇ ਭੰਗਾਣੀ ਦਾ ਯੁੱਧ ਹੋਇਆ ਤੇ ਲਾਲ ਚੰਦ ਕਹਿਣ ਲੱਗਾ ਪਾਤਸ਼ਾਹ ਹੁਕਮ ਕਰੋ ਮੈਂ ਵੀ ਤਲਵਾਰ ਚਲਾਵਾਂ। ਮਹਾਰਾਜ ਕਹਿੰਦੇ ਵੀ ਤੂੰ ਵੀ ਤਲਵਾਰ ਚਲਾਏਗਾ? ਹਾਂ ਪਾਤਸ਼ਾਹ। ਉਹਦਾ ਜ਼ਿਕਰ ਇੱਥੇ ਕਰਦੇ ਪਾਤਸ਼ਾਹ ਕਿ ਲਾਲ ਚੰਦ ਜਿਹੜਾ ਸੀ ਉਹਨੇ ਵੀ ਸਾਡੇ ਨਾਲ ਜੰਗ ਵਿੱਚ ਆ ਕਰਕੇ ਹਿੱਸਾ ਲੈਣਾ ਕੀਤਾ।
ਜਿਹਨਾਂ ਗੰਜਿਆਂ ਗਰਭ ਸਿੰਘੰ ਅਨੂਪੰ,
ਜਿਸ ਲਾਲ ਚੰਦ ਨੇ ਬੜੇ ਬੜੇ ਪਠਾਨਾਂ ਨੂੰ ਹੱਥ ਦਿਖਾਏ ਔਰ ਸਿੰਘ ਦੇ ਵਾਂਗੂ ਜੰਗ ਵਿੱਚ ਗਰਜਨਾ ਕੀਤਾ।
ਕੋਪਿਓ ਮਾਹਰੂ ਕਾਹਰੂ ਰੂਪ ਧਾਰੇ,
ਕਿਉਂ ਭਾਈ ਮਾਹਰੀ ਚੰਦ ਰੂਪ ਧਾਰ ਕੇ ਜੰਗ ਵਿੱਚ ਬੜਾ ਭਾਰੀ ਲਲਕਾਰਨਾ ਕੀਤਾ ਬੈਰੀਆਂ ਦੇ ਤਾਈ।
ਜਿਹਨੇ ਖਾਨ ਖਾਵਿਨ ਅੰਗ ਖੇਤ ਮਾਰੇ,
ਜਿਹੜੇ ਖਾਨਾਂ ਦੇ ਪਠਾਣਿਆਂ ਨੂੰ ਖੇਤ ਦੇ ਵਿੱਚ ਜੰਗ ਵਿੱਚ ਚੁਣ ਚੁਣ ਕੇ ਮਾਰੇ ਹਨ।
ਕੋਪਿਓ ਦੇਵਤੇ ਸੰਗ ਦਇਆ ਰਾਮ ਯੁੱਧੰ,
ਔਰ ਦਇਆ ਰਾਮ ਸਾਡਾ ਪੁਰੋਹਿਤ ਸੀ, ਬੜਾ ਭਾਰੀ ਦੇਵਤਿਆਂ ਦੇ ਵਾਂਗੂ ਜੰਗ ਵਿੱਚ ਆ ਕੇ ਗੁੱਸੇ ਵਿੱਚ ਲਲਕਾਰਨਾ ਕੀਤਾ ਬੈਰੀਆਂ ਨੂੰ।
ਕਿਉਂ ਦਰੋਣ ਕੀ ਜਿਉ ਮਹਾ ਯੁੱਧ ਸੁਧੰ,
ਭਾਈ ਦਇਆ ਰਾਮ ਇਹ ਗੁਰੂ ਸਾਹਿਬ ਜੀ ਦਾ ਦੀਵਾਨ ਸੀਗਾ, ਪੁਰੋਹਿਤ ਸੀਗਾ, ਔਰ ਜਿਵੇਂ ਮਹਾਭਾਰਤ ਦੇ ਵਿੱਚ ਦਰੋਣਾਚਾਰਜ ਗੁਰੂ ਨੇ ਜੰਗ ਕੀਤਾ, ਮਹਾਰਾਜ ਕਹਿੰਦੇ ਨੇ ਇਸੇ ਤਰ੍ਹਾਂ ਇਹਨੇ ਸਾਡੇ ਨਾਲ ਜੰਗ ਕੀਤਾ ਹੈ, ਸਾਡੇ ਨਾਲ ਸਾਥ ਦਿੱਤਾ ਹੈ ਸਾਡਾ।
ਕਿਰਪਾਲ ਕੋਪੀਅੰ ਕੁਤ ਕੋ ਸੰਭਾਰੀ,
ਔਰ ਜਿਹੜਾ ਸੀ ਨਾ ਨਿਰਮਲ ਪੰਥਾਂ ਦਾ ਮਹੰਤ ਉਦਾਸੀ ਜਿਹੜੇ ਕਹਿੰਦੇ ਨੇ ਉਦਾਸੀ ਸੰਤ, ਉਦਾਸੀ ਸੰਤਾਂ ਦੇ ਵਿੱਚੋਂ ਇੱਕ ਕਿਰਪਾਲ ਦਾਸ ਸੀ। ਆਪ ਜੀ ਕਦੇ ਪੌਂਟਾ ਸਾਹਿਬ ਦਰਸ਼ਨ ਕਰਨ ਲਈ ਜਾਓ ਅਤੇ ਹਾਲੇ ਵੀ ਮਹੰਤ ਕਿਰਪਾਲ ਦਾਸ ਦਾ ਸਿਲਾ ਹਾਲੇ ਵੀ ਪਿਆ ਹੋਇਆ ਹੈ ਔਰ ਉੱਥੇ ਸੇਵਾ ਕਰਾਉਂਦੇ ਨੇ ਨਿਹੰਗ ਸਿੰਘ ਲਾਡਲੀ ਫੌਜ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਸਾਡੇ ਨਾਲ 500 ਉਦਾਸੀਆਂ ਦਾ ਜਿਹੜਾ ਗੁਰੂ ਸੀ ਮਹੰਤ ਕਿਰਪਾਲ ਦਾਸ ਉਹਨੇ ਵੀ ਜੰਗ ਦੇ ਵਿੱਚ ਆ ਕਰਕੇ ਸਾਡੇ ਨਾਲ ਬੈਰੀਆਂ ਦਾ ਮੁਕਾਬਲਾ ਕੀਤਾ।
ਹਠੇ ਖਾਨ ਹਯਾਤ ਕੇ ਸੀਸ ਚਾਰੀ,
ਜਿਹੜਾ ਹਯਾਤ ਖਾਂ ਪਠਾਨ ਸੀ ਹਰਾਮਖੋਰ ਉਹਨੂੰ ਮਹਾਰਾਜ ਕਹਿੰਦੇ ਨੇ ਕਿਰਪਾਲ ਚੰਦ ਨੇ ਉਦਾਸੀ ਮਹਾਤਮਾ ਨੇ ਮਾਰਿਆ ਜ਼ੋਰ ਨਾਲ ਕੁਤਕਾ ਉਹਦਾ ਸਿਰ ਭੰਨ ਦਿੱਤਾ ਸੀਗਾ।
ਉਠੇ ਛੇਛ ਇੱਛੰ ਕਡਾ ਮੇਝ ਜੋਰੰ,
ਬੜੇ ਜ਼ੋਰ ਦੇ ਨਾਲ ਕੁਤਕਾ ਸਿਰ ਦੇ ਵਿੱਚ ਮਾਰਿਆ ਨਾ ਅਤੇ ਉਹਦੇ ਵਿੱਚ ਮਿੰਝ ਇਸ ਤਰ੍ਹਾਂ ਛਿੜ ਕੇ ਬਾਹਰ ਆਈ ਜਿਵੇਂ ਕ੍ਰਿਸ਼ਨ ਮਹਾਰਾਜ ਨੇ ਮੱਖਣ ਦੀ ਮਟਕੀ ਤੋੜੀ ਸੀ ਨਾ ਇਸੇ ਤਰ੍ਹਾਂ ਉਹਦਾ ਸਿਰ ਭੰਨਿਆ ਸੀ।
ਮਾਨੋ ਮੱਖਣੰ ਮਟਕੀ ਕਾਨ ਫੋਰੰ,
ਜਿਵੇਂ ਕਾਨ ਕ੍ਰਿਸ਼ਨ ਮਹਾਰਾਜ ਜੀ ਮੱਖਣ ਚੋਰ ਮਟਕੀ ਦੇ ਵਿੱਚ ਮੱਖਣ ਚੁਰਾ ਚੁਰਾ ਕੇ ਖਾਂਦੇ ਸਨ, ਤੋੜਦੇ ਸਨ। ਇਸੇ ਤਰ੍ਹਾਂ ਜਦੋਂ ਬੰਗਾਣੀ ਦੇ ਯੁੱਧ ਵਿੱਚ ਪਾਉਂਟਾ ਸਾਹਿਬ ਦੀ ਗੱਲ ਹੈ ਕਿ ਕਿਰਪਾਲ ਦਾਸ ਨੇ, ਮਹੰਤ ਕਿਰਪਾਲ ਦਾਸ ਨੇ ਮਾਰਿਆ ਹਯਾਤ ਖਾਂ ਦੇ ਸਿਰ 'ਤੇ ਸੋਟਾ ਕੁੱਤਕਾ ਮਾਰਿਆ ਅਤੇ ਉਹਦਾ ਜਿਹੜਾ ਸਿਰ ਦਾ ਸੀ ਨਾ ਮਿੰਝ ਬਾਹਰ ਆ ਗਿਆ।
ਤਹਾਨੰਦ ਚੰਦੰ ਕਿਉਂ ਕੋ ਪਪਾਰੋ।
ਔਰ ਇਸੇ ਤਰ੍ਹਾਂ ਭਾਈ ਨੰਦ ਚੰਦ ਦੀਵਾਨ, ਉਹਨੇ ਵੀ ਗੁੱਸੇ ਵਿੱਚ ਆ ਕਰਕੇ ਬੜਾ ਜੰਗ ਕੀਤਾ।
ਲਗਾਈ ਬਰਛੀ ਕਿਰਪਾਨ ਸੰਭਾਰੋ।
ਔਰ ਬਰਛੀ ਤੇ ਕਿਰਪਾਨ ਨਾਲ ਜੰਗ ਕੀਤਾ।
ਟੁੱਟੇ ਤੇਗ ਤਰੱਖੀ ਕਢੇ ਜਮ ਦੱਡੰ।
ਮਾਨੋ ਜਿਹੜਾ ਜੰਗ ਲੱਗਿਆ ਹੋਇਆ ਸੀ ਨਾ ਉਹ ਬੈਰੀਆਂ ਤੇ ਲਾ ਲਾ ਕੇ ਜੰਗ ਕੱਢੇ ਹਨ। ਸੋਢੀਆਂ ਦੀ ਬਾਂਸ ਨੂੰ ਨੰਦ ਚੰਦ ਨੇ ਕਾਇਮ ਰੱਖਿਆ।
ਤਹਾਂ ਮਾਤ ਲੇ ਕਿਰਪਾਲੰ ਕੁਰਧੰ।
ਮਹਾਰਾਜ ਕਲਗੀਧਰ ਪਾਤਸ਼ਾਹ ਕਹਿੰਦੇ ਆ ਪਾਉਂਟਾ ਸਾਹਿਬ ਦੇ ਧਰਤੀ ਦੇ ਵਿੱਚ ਸਾਡੇ ਮਾਮਾ ਜੀ ਮਾਤਾ ਗੁਜਰੀ ਦੇ ਭਰਾ ਜਿਨ੍ਹਾਂ ਦਾ ਨਾਮ ਹੈ ਮਾਮਾ ਕਿਰਪਾਲ ਜੀ,
ਛਤਰੀ ਕਰਿਓ ਯੁੱਧ ਸੁਧੰ।
ਉਹਨਾਂ ਨੇ ਵੀ ਆਪਣੇ ਛਤਰੀਏ ਧਰਮ ਦੀ ਪਾਲਣਾ ਕਰਦਿਆਂ ਹੋਇਆਂ ਉਹਨਾਂ ਰਾਜਿਆਂ ਦੇ ਨਾਲ ਮੁਕਾਬਲਾ ਕੀਤਾ ਮਾਮਾ ਕਿਰਪਾਲ ਚੰਦ ਨੇ।
ਸਾਹੇ ਦੇਹ ਆਪੰ ਮਹਾਵੀਰ ਬਾਣ।
ਬੜੇ ਭਾਰੀ ਬੈਰੀਆਂ ਦੇ ਸ਼ਸਤਰ ਆਪਣੇ ਸਰੀਰ ਤੇ ਝੇਲਣਾ ਕੀਤਾ ਮਾਮਾ ਜੀ ਨੇ।
ਕਰੋ ਖਾਨ ਖਾਨੇ ਨ ਖਾਲੀ ਪਲਾਣ।
ਔਰ ਸਾਰੇ ਜਿੰਨੇ ਖਾਨ ਸਨ ਪਠਾਨ ਉਹਨਾਂ ਨੂੰ ਸਾਰਿਆਂ ਨੂੰ ਜੰਗ ਦੇ ਮੈਦਾਨ ਦੇ ਖਦੇੜਨਾ ਕੀਤਾ, ਭਜਾਉਣਾ ਕੀਤਾ।
ਹਠਿਓ ਸਾਹਿਬੰ ਚੰਦ ਖੇਤੰ ਖਤਰਿਆਣ।
ਭਾਈ ਸਾਹਿਬ ਚੰਦ ਬੜਾ ਭਾਰੀ ਬੀਰਸ ਯੋਧਾ, ਔਰ ਜੰਗ ਦੇ ਮੈਦਾਨ ਦੇ ਵਿੱਚ ਉਹਨਾਂ ਪਠਾਣਾ ਤੇ ਪਹਾੜੀਏ ਰਾਜਿਆਂ ਨੂੰ ਖਦੇੜਨਾ ਕੀਤਾ, ਉਹਨੇ ਵੀ ਹੱਥ ਦਿਖਾਇਆ।
ਹਨੇ ਖਾਨ ਖੂਨੇ ਖੁਰਾਸਾਨ ਪਾਨ।
ਉਹ ਜਿਹੜੇ ਖੁਰਾਸਾਨੀ ਘੋੜੇ ਲੈ ਕਰਕੇ ਖਾਨ ਲੜਨ ਵਾਸਤੇ ਆਏ ਸਨ ਉਹਨਾਂ ਨੂੰ ਲਹੂ ਲੁਹਾਨ ਕਰਕੇ ਭਜਾਉਣਾ ਕੀਤਾ ਜੀ।
ਤਹਾਂ ਵੀਰ ਬੰਕੇ ਭਲੀ ਭਾਂਤ ਮਾਰੇ।
ਇਸ ਤਰ੍ਹਾਂ ਜਿਹੜੇ ਬੜੇ ਵੀਰ ਸਨ, ਯੋਧੇ ਸਨ, ਇਹ ਜਵਾਨ ਸਨ, ਉਹਨਾਂ ਨੇ ਹੱਥ ਦਿਖਾਏ ਵਾਰੋ ਵਾਰੀ।
ਬਚੇ ਪ੍ਰਾਣ ਲਾਇਕਾ ਸਿਪਾਹੀ ਸਿਧਾਰੇ।
ਔਰ ਜਿਹੜੇ ਬਾਈ ਤਾਰ ਦੇ ਨਾਲ ਸਹਿਯੋਗੀ ਲੜਨ ਵਾਸਤੇ ਆਏ ਸਨ ਜੰਗ ਦੇ ਮੈਦਾਨ ਦੇ ਵਿੱਚ ਉਹਨਾਂ ਨੇ ਹੱਥ ਦਿਖਾਏ। ਜਦੋਂ ਸਾਡੇ ਸਿੱਖਾਂ ਨੇ ਹੱਥ ਦਿਖਾਏ ਨਾ ਉਦੋਂ ਜਾਨ ਲੈ ਕਰਕੇ ਭੱਜ ਗਏ।
ਤਹਾਂ ਸਾਹ ਸੰਗਰਾਮ ਕੀਨੇ ਅਖਾਰੇ।
ਸੰਗਰਾਮ ਜੀ ਸਾਡੇ ਭਰਾ, ਉਹਨਾਂ ਨੇ ਬੜਾ ਭਾਰੀ ਸ਼ਾਹੋ ਸੰਗਰਾਮ ਜਿਨ੍ਹਾਂ ਦਾ ਨਾਮ ਹੈ ਬੜਾ ਭਾਰੀ ਜੰਗ ਕੀਤਾ ਉਹਨਾਂ ਨੇ।
ਕਹਨੇ ਖੇਤ ਮੋਖਾਨ ਖੂਨੀ ਲਤਾਰੇ।
ਬੜੇ ਭਾਰੀ ਜੰਗ ਦੇ ਮੈਦਾਨ ਦੇ ਵਿੱਚ ਪਠਾਣਾਂ ਨੂੰ ਲਤੜਨਾ ਕੀਤਾ, ਜਿਵੇਂ ਸਾਧ ਸੰਗਤ ਜੀ ਫਸਲ ਦੇ ਵਿੱਚ ਜਾਨਵਰ ਵੜ ਜਾਂਦਾ ਹੈ ਨਾ ਅਤੇ ਲੱਤਾਂ ਦੇ ਨਾਲ ਫਸਲ ਨੂੰ ਲਤੇੜਦਾ ਜਾਂਦਾ ਹੈ, ਇਸੇ ਤਰ੍ਹਾਂ ਜੰਗ ਦੇ ਮੈਦਾਨ ਦੇ ਵਿੱਚ ਉਹਨਾਂ ਸੂਰਮਿਆਂ ਨੂੰ ਲਤੇੜਦੇ ਹੋਏ ਭਜਾਉਣਾ ਕੀਤਾ।
ਨਿਰਪੰਗ ਗੋਪਲਾਇੰ ਖਰੋ ਖੇਤ ਗਾਜਾ।
ਉਹ ਜਿਹੜਾ ਗੋਪਾਲ ਰਾਜਾ ਸੀ ਜੰਗ ਦੇ ਮੈਦਾਨ ਦੇ ਵਿੱਚ ਖੜਾ ਹੋਇਆ, ਗੱਜ ਰਿਹਾ ਸੀ, ਵੰਗਾਰ ਰਿਹਾ ਸੀ, ਲਲਕਾਰ ਰਿਹਾ ਸੀ।
ਮਰਗਾ ਚੁੰਡ ਮਧਿਅੰ ਮਨੋ ਸਿੰਘ ਰਾਜਾ।
ਜਿਵੇਂ ਸਾਧ ਸੰਗਤ ਗੁਰੂ ਗੋਬਿੰਦ ਸਿੰਘ ਜੀ ਕਹਿ ਰਹੇ ਹਨ ਕਿਵੇਂ ਹਿਰਨਾਂ ਦੇ ਵਿੱਚ ਖਲੋਤਾ ਹੋਇਆ ਸ਼ੇਰ ਜਿਵੇਂ ਗੱਜਦਾ ਹੈ।
ਤਹਾਂ ਇੱਕ ਬੀਰੰ ਹਰੀ ਚੰਦ ਕੋਪਿਓ।
ਉਹਨਾਂ ਦੇ ਵਿੱਚ ਇੱਕ ਹਰੀ ਚੰਦ ਨਾਮ ਦਾ ਸੂਰਮਾ ਰਾਜਾ ਬੜੇ ਭਾਰੀ ਗੁੱਸਿਆਂ ਵਿੱਚ ਆਇਆ।
ਪਾਲੇ ਭਾਂਤ ਸੋ ਖੇਤ ਮੋ ਪਾਵ ਰੋਪਿਓ।
ਉਹ ਚੰਗੀ ਤਰ੍ਹਾਂ ਉਸਨੇ ਜੰਗ ਦੇ ਮੈਦਾਨ ਦੇ ਵਿੱਚ ਪੈਰ ਨੂੰ ਟਿਕਾਉਣਾ ਕੀਤਾ।
ਮਹਾ ਕ੍ਰੋਧ ਕਾ ਤੀਰ ਤੀਖੇ ਪ੍ਰਹਾਰੇ।
ਬੜੇ ਭਾਰੀ ਗੁੱਸੇ ਵਿੱਚ ਆ ਕਰਕੇ ਤਿੱਖੇ ਤੀਰ ਹਰੀ ਚੰਦ ਨੇ ਚਲਾਏ।
ਲਗਾ ਜਾਨ ਕੇ ਤਾਹੇ ਪਾਰੇ ਪਧਾਰੇ।
ਔਰ ਹਰੀ ਚੰਦ ਇਤਨਾ ਜ਼ਿਆਦਾ ਤੀਰ ਦਾ ਧਣੀ ਸੀ ਜਿਵੇਂ ਅਰਜੁਨ ਮਹਾਭਾਰਤ ਦੇ ਵਿੱਚ ਤੀਰ ਚਲਾਉਂਦਾ ਸੀ ਨਾ, ਇਸੇ ਤਰ੍ਹਾਂ ਹਰੀਚੰਦ ਰਾਜਾ ਤੀਰ ਦਾ ਬੜਾ ਕਰਾਮਾਤੀ ਸੀ। ਜਦੋਂ ਜਿਸ ਨੂੰ ਤੀਰ ਮਾਰਦਾ ਸੀ ਉਹਦਾ ਸੀਨੇ 'ਚ ਪਾਰ ਹੋ ਜਾਂਦਾ ਸੀ।
ਰਸਾਵਲ ਛੰਦ ਹਰੀਚੰਦ ਕੁਰਧੰ ਹਨੇ ਸੁਰ ਸੁਧੰ।
ਕਿਉਂ ਹਰੀਚੰਦ ਜਿਹੜਾ ਬੜਾ ਭਾਰੀ ਕ੍ਰੋਧ ਵਿੱਚ ਆਇਆ ਔਰ ਸਾਡੇ ਸਿੱਖਾਂ ਦੇ ਹੋਸ਼ ਉਡਾ ਦਿੱਤੇ।
ਭਲੇ ਬਾਣ ਬਾਹੇ ਬੜੇ ਸਨ ਗਾਹੇ।
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹ ਕਹਿਣਾ ਚਾਹੁੰਦੇ ਨੇ ਕਿਉਂਕਿ ਜਿਹੜਾ ਸੁਰਮਾ ਹੁੰਦਾ ਨਾ ਉਹ ਦੂਸਰੇ ਸੁਰਮੇ ਦੇ ਗੁਣ ਨਾਲ ਵਰਣਨ ਕਰਦਾ, ਹਾਲਾਂਕਿ ਗੁਰੂ ਗੋਬਿੰਦ ਸਿੰਘ ਦੇ ਸਾਹਮਣੇ ਕੋਈ ਸੁਰਮਾ ਨਹੀਂ ਸੀ, ਲੇਕਿਨ ਹਰੀਸ਼ਚੰਦ ਦੀ ਵਡਿਆਈ ਕਰਦੇ ਆ ਕਿ ਹਰੀਸ਼ਚੰਦ ਰਾਜਾ ਇਤਨਾ ਤੇਜ਼ ਦਾ ਤੀਰ ਦਾ ਧਣੀ ਸੀਗਾ, ਉਹ ਤੀਰ ਐਸਾ ਚਲਾਉਂਦਾ ਸੀ ਸਾਡੇ ਸੁਰਮਿਆਂ ਦੇ ਵਿੱਚ ਹਲਚਲ ਹੀ ਮਚਾ ਦਿੱਤੀ। ਉਸਨੇ ਐਸੇ ਐਸੇ ਤੀਰ ਚਲਾਏ,
ਰਸੰਗ ਰੁਦਰ ਰਾਚੇ ਮਹਾ ਲੋਹ ਮਾਚੇ,
ਬੜੇ ਭਾਰੀ ਰੁਦਰ ਰਸ ਦੇ ਵਿੱਚ ਲੱਗ ਕਰਕੇ ਜੰਗ ਦੇ ਵਿੱਚ ਆ ਕੇ ਵੜ ਗਿਆ।
ਹਨ ਸ਼ਸਤਰ ਧਾਰੀ ਲਿਟੇ ਭੂਪ ਭਾਰੀ,
ਬੜੇ ਸ਼ਸਤਰ ਮਾਰੇ ਜਿਸ ਕਰਕੇ ਸੂਰਮੇ ਬੜੇ ਧਰਤੀ ਵਿੱਚ ਲੇਟ ਗਏ, ਮਤਲਬ ਸ਼ਹੀਦ ਹੋ ਗਏ।
ਤਬ ਜੀਤ ਮੱਲੰ ਹਰੀਚੰਦ ਭੱਲੰ,
ਤਦੋਂ ਭਾਈ ਜੀਤ ਮੱਲ ਸਾਡਾ ਭਰਾ ਨੇ ਦੇਖਿਆ ਹਰੀਚੰਦ ਨੂੰ ਚੰਗੀ ਤਰ੍ਹਾਂ,
ਹਿਰਦਾ ਐਂਚ ਮਾਰਿਓ ਸੋ ਖੇਤੰ ਉਤਾਰਿਓ,
ਖਿੱਚ ਕਰਕੇ ਇਸ ਤਰ੍ਹਾਂ ਮਾਰਿਆ ਖੇਤ ਦੇ ਵਿੱਚ ਲਤਾੜ ਦਿੱਤਾ।
ਲਗੇ ਵੀਰ ਬਾਣੰ ਰਿਸਿਓ ਤੇਜ ਮਾਣੰ,
ਔਰ ਜਿਸ ਵੇਲੇ ਵੀਰ ਨੂੰ ਤੀਰ ਲੱਗਿਆ ਉਸ ਸਮੇਂ ਲਹੂ ਲੁਹਾਨ ਹੋ ਕੇ,
ਸਮੋ ਬਾਜ ਡਾਰੇ ਸਵਰਗੰ ਸਿਧਾਰੇ,
ਇਸ ਤਰ੍ਹਾਂ ਸਾਰਾ ਘੋੜਾ ਸਥਲੇ ਸੁੱਟ ਗਿਆ ਔਰ ਆਪ ਹੀ ਸ਼ਹੀਦ ਹੋ ਗਿਆ।
ਭੁਜੰਗ ਪ੍ਰਿਆਤ ਛੰਦ ਖੁਲੇ ਖਾਨ ਖੂਨੇ ਖੁਰਾਸਾਨ ਖੱਗੰ,
ਖੂਨੀ ਖਾਨਾ ਦੇ ਹੱਥ ਵਿੱਚ ਖੁਰਾਸਾਨ ਦੇ ਘੋੜੇ ਖੁੱਲੇ ਹੰਸਨ,
ਪਾਰੇ ਸ਼ਸਤਰ ਧਾਰੰ ਉਠੇ ਚਹਾਲ ਅਗੰ,
ਜਦੋਂ ਜੰਗ ਦੇ ਮੈਦਾਨ ਦੇ ਵਿੱਚ ਸ਼ਸਤਰਾਂ ਦੀ ਧਾਰ ਬਹੀ ਹੈ,
ਭਾਈ ਤੀਰ ਪੀਰੰ ਕਮਾਣੰ ਕੜਕ ਕੇ,
ਜਦੋਂ ਤੀਰ ਦੇ ਨਾਲ ਤੀਰ ਲੱਗਿਆ ਨਾ ਕਮਾਣ ਦੇ ਵਿੱਚ ਇੱਕ ਤੇ ਇੱਕ ਤੀਰ ਚਲੀ ਜਾ ਰਿਹਾ, ਇਸ ਤਰ੍ਹਾਂ ਠਾ 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 ਦੀ ਆਵਾਜ਼ ਆ ਰਹੀ ਹੈ।
ਗਿਰੇ ਬਾਜ ਤਾਜੀ ਲਗੇ ਤੀਰ ਧੱਕੇ,
ਔਰ ਜਦੋਂ ਜਿਹਨੂੰ ਵੀ ਜਾ ਕੇ ਤੀਰ ਲੱਗਦਾ ਹੈ, ਸਾਹਮਣੇ ਵਾਲਾ ਚਾਹੇ ਘੋੜਾ ਹੈ ਚਾਹੇ ਬੰਦਾ ਹੈ ਚਾਹੇ ਸੂਰਮਾ ਹੈ ਕੋਈ ਵੀ ਹੈ, ਉਹ ਤੀਰ ਲੱਗਦਿਆਂ ਸਾਰੀ ਡਿੱਗ ਪੈਂਦਾ ਜੰਗ ਦੇ ਵਿੱਚ।
ਵਾਜੇ ਫੇਰ ਪੁੰਕਾਰ ਤੁੱਕੇ ਨਗਾਰੇ,
ਨਗਾਰਾ ਵੱਜ ਰਿਹਾ, ਪੁੰਕਾਰ ਸਹਿਨਾਈ ਵੱਜ ਰਹੀ ਹੈ ਜੰਗ ਦੇ ਵਿੱਚ। ਸੂਰਮਿਆਂ ਨੂੰ ਇੱਕ ਹੌਸਲਾ ਅਫਜਾਈ ਕਰਨ ਵਾਸਤੇ ਸਾਜ਼ ਵਜਾਏ ਜਾਂਦੇ ਹਨ।
ਦੋਹਾਂ ਓਰ ਤੇ ਵੀਰ ਬੰਕੇ ਬਕਾਰੇ,
ਦੋਨਾਂ ਤਰਫਾਂ ਤੋਂ ਬੜੇ ਦਲੇਰ ਸੂਰਮੇ ਲੜ ਰਹੇ ਹਨ।
ਕਰੇ ਬਾਹ ਆਘਾਤ ਸ਼ਸਤਰਾਂ ਪ੍ਰਹਾਰ,
ਬੜੇ ਸ਼ਸਤਰਾਂ ਦਾ ਘਾਤ ਕੀਤਾ ਬਾਰ ਕੀਤਾ।
ਡਾਕੀ ਡਾਕਣੀ ਚਾਵੰਡੀ ਚੀਤਕਾਰ,
ਇੱਲਾਂ ਡਾਕਣੀਆਂ ਗਿਰਜ ਮਾਸ ਖਾਣ ਵਾਲੇ ਸਾਰੇ ਆ ਗਏ ਜੰਗ ਦੇ ਮੈਦਾਨ ਵਿੱਚ।
ਦੋਹਰਾ ਕਹਾਂ ਲਗੇ ਬਰਨਨ ਕਰਾਂ,
ਮਹਾਰਾਜ ਕਲਗੀਧਰ ਪਾਤਸ਼ਾਹ ਜੀ ਇਹ ਗੱਲ ਕਹਿੰਦੇ ਹਨ ਕਿ ਉਹ ਜੰਗ ਦੇ ਪ੍ਰਸੰਗ ਨੂੰ ਮੈਂ ਕਿੱਥੇ ਤੱਕ ਤੁਹਾਨੂੰ ਕਹਿ ਕੇ ਸੁਣਾਵਾਂ।
ਮਚੋ ਯੁੱਧ ਅਪਾਰ,
ਜਿਹੜਾ ਕਿ ਜੰਗ ਇਤਨਾ ਘਮਸਾਨ ਦਾ ਉੱਥੇ ਹੋਇਆ,
ਜੇ ਲੁਝੇ ਜੁਝੇ ਸਭੇ,
ਜਿਹੜੇ ਜੰਗ ਦੇ ਵਿੱਚ ਲੜੇ ਹਨ ਅੜੇ ਹਨ,
ਭੱਜੇ ਸੂਰ ਹਜ਼ਾਰ,
ਔਰ ਕਈ ਸੂਰਮੇ ਹਜ਼ਾਰਾਂ ਦੀ ਗਿਣਤੀ ਭੱਜ ਗਏ ਹਨ ਜੰਗ ਦੇ ਮੈਦਾਨ ਨੂੰ ਛੱਡ ਕੇ।
ਉਹ ਜੰਗ ਪ੍ਰਿਆਤ ਛੰਦ ਭਜੋ ਸਾਹਾ ਪਹਾੜ ਤਾਜੇ ਤਰਪਾਇੰ,
ਇਸ ਤਰ੍ਹਾਂ ਸਾਹ ਜਿਹੜਾ ਸੀ ਨਾ ਪਹਾੜਾਂ ਦੇ ਪਿੱਛੇ ਚਲਾ ਗਿਆ।
ਚਲੋ ਵੀਰਿਆ ਤੀਰਿਆ ਨਾ ਚਲਾਇੰ,
ਇਸ ਤਰ੍ਹਾਂ ਜਿਹੜੇ ਵੀਰ ਸਨ ਤੀਰ ਨਹੀਂ ਚਲਾ ਕਰਕੇ ਜੰਗ ਦੇ ਵਿੱਚ ਪਿੱਛੋਂ ਦੀ ਭੱਜ ਗਏ ਹਨ।
ਜਸੋ ਡੱਢ ਵਾਲੰ ਮਧੁਕਰ ਸੋ ਸਾਹੰ,
ਜਸਵਾਲ ਜਿਹੜਾ ਡੱਡਵਾਲੀਆ ਰਾਜਾ ਸੀ ਬੜਾ ਹੀ ਪਿਆਰਾ,
ਭਜੇ ਸੰਗ ਲੈ ਕੇ ਸੋ ਸਾਰੀ ਸਿਪਾਹੀ,
ਆਪਣੇ ਸਿਪਾਹੀਆਂ ਨੂੰ ਲੈ ਕਰਕੇ ਡੱਡ ਵਾਲੀਆ ਜਸਪਾਲ ਰਾਜਾ ਭੱਜ ਗਿਆ ਜੀ।
ਚੱਕਰਤ ਚਾਪਿਓ ਚੰਦ ਗਾਜੀ ਚੰਦੇਲੰ,
ਜਦੋਂ ਚੰਦੇਲ ਦਾ ਰਾਜਾ ਗਾਜੀ ਗੁਲਾਬ ਉਹ ਬੜਾ ਚੱਕਰਿਤ ਹੋਇਆ।
ਹਾਠੀ ਹਰੀ ਚੰਦੰ ਗਹੇ ਹਾਥ ਸੇਲੰ,
ਜਿਹੜਾ ਹਰੀ ਚੰਦ ਸੀ ਨਾ ਬੜਾ ਭਾਰੀ ਹਠੀਲਾ ਸੀ, ਉਹ ਜੰਗ ਦੇ ਮੈਦਾਨ ਨੂੰ ਛੱਡਣ ਤੋਂ ਇਨਕਾਰ ਕੀਤਾ ਵੀ ਜੰਗ ਦਾ ਮੈਦਾਨ ਨਹੀਂ ਛੱਡਣਾ।
ਕਰਿਓ ਸੁਆ ਮੈਂ ਧਰਮੰ ਮਹਾ ਰੋਸ ਰੁਝੰ,
ਬੜੇ ਭਾਰੀ ਰੋਸ ਵਿਚਾਰ ਕਰਕੇ ਆਪਣੇ ਸਵਾਮੀ ਧਰਮ ਦੀ ਪਾਲਣਾ ਕੀਤੀ।
ਗਿਰਿਓ ਟੂਕ ਟੂਕ ਹਵਾ ਇਸੋ ਸੂਰ ਜੁਝੰ,
ਜਿਹੜਾ ਜੰਗ ਦੇ ਮੈਦਾਨ ਦੇ ਵਿੱਚ ਸੂਰਾ ਸੋ ਪਹਿਚਾਨੀਆ, ਜੋ ਲੜੇ ਦੀਨ ਕਹੇਤ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੱਡੇ ਖੇਤ, ਇਹ ਸੁਰਮੇ ਦੀ ਪਹਿਚਾਣ ਹੈ। ਜੇ ਕੋਈ ਆਦਮੀ ਕਹੇ ਮੈਂ ਬੜਾ ਸੁਰਮਾ ਲੜਾਕੂ ਹਾਂ ਔਰ ਸਾਹਮਣੇ ਤੀਰ ਅਤੇ ਤਲਵਾਰ ਦੇਖਿਆ ਅਤੇ ਪਿੱਛੋਂ ਦੀ ਭੱਜ ਗਿਆ, ਉਹ ਸੁਰਮਾ ਨਹੀਂ, ਕਲਗੀਧਰ ਜੀ ਮਹਾਰਾਜ ਕਹਿੰਦੇ ਆ ਜਿਹੜਾ ਸੁਰਮਾ ਉਹੀ ਆ ਜਿਹੜਾ ਜੰਗ ਦੇ ਵਿੱਚ ਸ਼ਸਤਰ ਦਾ ਮਾਰ ਖਾ ਕੇ ਵੀ ਐਨ ਅੱਖਾਂ ਲਾਲ ਕਰਕੇ ਚਿਹਰਾ ਲਾਲ ਕਰਕੇ ਸਾਹਮਣੇ ਦੁਸ਼ਮਣ ਦਾ ਸਾਹਮਣਾ ਕਰਦਾ ਉਹਨੂੰ ਸੁਰਮਾ ਕਹੀਦਾ ਹੈ।
ਤਾਂ ਖਾਨ ਨਜਾਬਤ ਆਨ ਕਹਿ ਕਹਿ
ਨਜਾਬਤ ਖਾਨ ਨੇ ਆ ਕਰਕੇ ਜੰਗ ਦਾ ਸਾਹਮਣਾ ਕੀਤਾ।
ਹਨ ਉਹ ਸਾਹ ਸੰਗਰਾਮ ਕੋ ਸ਼ਸਤਰ ਲੈ ਕੇ
ਸਾਹ ਸੰਗਰਾਮ ਨੂੰ ਸਾਹਮਣੇ ਮਾਰਨਾ ਕੀਤਾ।
ਕਿਤੇ ਖਾਨ ਬਾਨੇ ਨੂੰ ਅਸਤਰ ਝਾਰੇ
ਬਹੁਤ ਸਾਰੇ ਖਾਨ ਪਠਾਨਾਂ ਨੇ ਆ ਕਰਕੇ ਜੰਗ ਵਿੱਚ ਸ਼ਸਤਰ ਚਲਾਏ।
ਸਾਹੀ ਸਾਹ ਸੰਗਰਾਮ ਸੁਰਗੰ ਸਿਧਾਰੇ
ਭਾਈ ਸੰਗਰਾਮ ਸਾਹ ਸੰਗਰਾਮ ਜੀ ਉਹਨਾਂ ਬੈਰੀਆਂ ਦਾ ਮਾਰ ਨੂੰ ਝੇਲਦੇ ਹੋਏ ਆਖਰ ਸ਼ਹੀਦ ਹੋ ਗਏ, ਸੁਰਗ ਚਲੇ ਗਏ।
ਦੋਹਰਾ ਮਾਰ ਨਜਾਬਤ ਖਾਨ ਕਾਉ
ਇਉਂ ਨਜਾਬਤ ਖਾਨ ਨੂੰ ਮਾਰ ਕੇ
ਸੰਗੋ ਜੁਝਾ ਜੁਝਾਰ
ਭਾਈ ਸੰਗੋ ਸ਼ਾਹ ਜੀ ਗੁਰੂ ਗੋਬਿੰਦ ਸਿੰਘ ਦੇ ਭਰਾ ਭੂਆ ਦੇ ਬੇਟੇ ਇਹ ਵੀ ਜੰਗ ਵਿੱਚ ਸ਼ਹੀਦ ਹੋ ਗਏ।
ਹਾ ਹਾ ਇਹ ਲੋਕ ਭਇਓ
ਇੱਥੇ ਹਾਹਾਕਾਰ ਹੋਇਆ ਜੀ।
ਸੁਰਗਾ ਲੋਕ ਜੈਕਾਰ
ਔਰ ਸੁਰਗ ਲੋਕ ਦੇ ਵਿੱਚ ਸੁਰਮੇ ਦੀ ਜੈ ਜੈਕਾਰ ਹੋਈ ਹੈ।
ਉਜੰਗ ਛੰਦ ਲਖੇ ਸਾਹ ਸੰਗਰਾਮ ਜੁਝੇ ਜੁਝਾਰੰਗ
ਔਰ ਜਦੋਂ ਪਤਾ ਲੱਗਿਆ ਸੰਗਰਾਮ ਸਾਹ ਜੰਗ ਦੇ ਵਿੱਚ ਲੜ ਕੇ ਸ਼ਹੀਦ ਹੋ ਗਏ ਹਨ
ਤਵੰਕੇਟ ਬਾਣੰ ਕਮਾਣੰ ਸੰਭਾਰੰ
ਉਹ ਸਮੇਂ ਸੇਵਕ ਨੇ ਦਾਸ ਨੇ ਇਹ ਧਨੁਕ ਨੂੰ ਸੰਭਾਲਣਾ ਕੀਤਾ।
ਹਨ ਇੱਕ ਖਾਨੰ ਖਿਆਲੰ ਖਤੰਗੰ
ਇੱਕ ਪਠਾਨ ਨੂੰ ਗੁਰੂ ਦੇ ਸੇਵਕ ਨੇ ਮਾਰਿਆ ਤੀਰ।
ਦਸਿਓ ਸ਼ਤਰੂ ਕੋ ਜਾਨ ਸ਼ਾਮੰ ਭੁਜੰਗੰ
ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸੇਵਕ ਦਾ ਮਾਰਿਆ ਹੋਇਆ ਤੀਰ ਉਸ ਪਠਾਨ ਨੂੰ ਇਉਂ ਜਾ ਕੇ ਲੱਗਿਆ ਜਿਵੇਂ ਕਾਲਾ ਨਾਕ ਸ਼ੂ ਕਰਦਾ ਹੋਇਆ ਜਾ ਕੇ ਡਸਦਾ ਹੈ।
ਗਿਰਿਓ ਭੂਮਾ ਸੋ ਬਾਣ ਦੂਜੋ ਸੰਭਾਰਿਓ
ਆਹ ਮਾਰਿਆ ਤੀਰ ਉਸ ਸਮੇਂ ਡਿੱਗ ਪਿਆ ਪਰ ਡਿੱਗਣ ਤੋਂ ਬਾਅਦ ਉੱਥੇ ਖਤਮ ਨਹੀਂ ਹੋਇਆ ਉਹਨੇ ਆਪਣੇ ਆਪ ਨੂੰ ਸੰਭਾਲਿਆ ਖੜੋ ਜਾ ਕਰਕੇ ਫਿਰ ਤਿਆਰ ਹੋਇਆ।
ਮੁਖੰ ਭੇਖ ਨੰ ਖਾਨ ਕੇ ਤਾਨ ਮਾਰਿਓ
ਫਿਰ ਉਸ ਤੋਂ ਬਾਅਦ ਮੁਖ ਦੇ ਵਿੱਚ ਭੇਖ ਤੀਰ ਤਿੱਖਾ ਤੀਰ ਮਾਰਨਾ ਕੀਤਾ ਪਠਾਨ ਦੇ
ਪਾਜੋ ਖਾਨ ਖੂਨੇ ਰਹਿਓ ਖੇਤ ਤਾਜੀ
ਉਹ ਜਿਹੜਾ ਖਾਨ ਸੀ ਨਾ ਉਹ ਤਾਂ ਨੱਠ ਗਿਆ ਪਰ ਉਹਦਾ ਜਿਹੜਾ ਘੋੜਾ ਜੰਗ ਦੇ ਵਿੱਚ ਰਹਿ ਗਿਆ।
ਤਜੇ ਪ੍ਰਾਣ ਤੀਜੇ ਲਗੇ ਬਾਣ ਬਾਜੀ
ਉਹ ਜਦੋਂ ਸੇਵਕ ਦਾ ਤਿੱਖਾ ਬਾਣ ਲੱਗਿਆ ਘੋੜੇ ਨੂੰ ਤੇ ਉਹ ਘੋੜਾ ਉੱਥੇ ਮਰ ਗਿਆ ਜੀ।
ਛੋਟੇ ਮੂਰਛ ਨਾ ਹਰੀ ਚੰਦੰ ਸੰਭਾਰੇ
ਉਹ ਜਦੋਂ ਹਰੀ ਚੰਦ ਦੀ ਮੂਰਛਣਾ ਛੁੱਟ ਗਈ ਉਹਨੇ ਆਪਣੇ ਆਪ ਨੂੰ ਫਿਰ ਸੰਭਾਲਣਾ ਕੀਤਾ।
ਗਹੇ ਬਾਣ ਕਾਮਣ ਪੇ ਐਂਚ ਮਾਰੇ
ਉਹ ਸਮੇਂ ਕਈ ਵਾਰੀ ਜੰਗ ਕਰਦਿਆਂ ਕਰਦਿਆਂ ਆਦਮੀ ਬੇਹੋਸ਼ੀ ਦੇ ਰੂਪ ਵਿੱਚ ਆ ਜਾਂਦਾ ਹੈ। ਹਰੀਚੰਦ ਬੇਹੋਸ਼ ਹੋ ਗਿਆ ਸੀ ਔਰ ਜਦੋਂ ਉਹਨੂੰ ਮੂਰਛਾ ਉਹਦੀ ਮੂਰਛਾ ਛੁੱਟ ਗਈ ਫਿਰ ਉਹਨੇ ਆਪਣਾ ਧਨੁਸ਼ ਤੇ ਬਾਣ ਤੀਰ ਸੰਭਾਲਣਾ ਕੀਤਾ।
ਲਗੇ ਅੰਗ ਜਾਂ ਕੇ ਰਹੇ ਨਾ ਸੰਭਾਰੰ
ਐਸਾ ਤੀਰ ਮਾਰਿਆ ਤੀਰ ਮਾਰਦਿਆਂ ਸਾਰੀ ਆਪਣੇ ਆਪ ਨੂੰ ਸੰਭਾਲਣਾ ਸਕਿਆ।
ਤਾਨੰ ਤਿਆਗ ਤੇ ਦੇਵ ਲੋਕੰ ਪਧਾਰੰ
ਔਰ ਸਰੀਰ ਨੂੰ ਛੱਡ ਕੇ ਦੇਵ ਲੋਕ ਚਲਾ ਗਿਆ।
ਦੋਯੰ ਬਾਣ ਖੈਂਚੇ ਇਕੰ ਬਾਰ ਮਾਰੇ
ਦੋ ਤੀਰ ਮਾਰ ਕੇ ਇੱਕੇ ਵਾਰੀ ਮਾਰਨਾ ਕੀਤਾ।
ਬਲੀ ਬੀਰ ਬਾਜੀ ਨਾ ਤਾਜੀ ਬਿਦਾਰੇ
ਬੜੇ ਭਾਰੀ ਬੀਰ ਨੇ ਘੋੜੇ ਨੂੰ ਮਾਰ ਗਿਰਾਇਆ।
ਜਿਸ ਬਾਣ ਲਾਗਾ ਰਹਾ ਨਾ ਸੰਭਾਰ
ਜਿਸ ਨੂੰ ਵੀ ਤੀਰ ਲੱਗਦਾ ਉਹ ਆਪਣੇ ਆਪ ਨੂੰ ਸੰਭਾਲਣਾ ਸਕਿਆ।
ਤਾਨੰ ਬੇਧ ਕਾ ਤਾਹੇ ਪਾਰੰ ਸਿਧਾਰੰ
ਉਹ ਸਰੀਰ ਨੂੰ ਬਿੰਨ ਕੇ ਹੀ ਉਹ ਤੀਰ ਜਿਹੜਾ ਪਾਰ ਹੋ ਜਾਂਦਾ ਹੈ।
ਸਭ ਸਵਾਮ ਧਰਮੰ ਸੋ ਵੀਰੰ ਸੰਭਾਰੇ
ਸਾਰੇ ਵੀਰਾਂ ਨੇ ਆਪਣੇ ਸਵਾਮੀ ਦੇ ਧਰਮ ਨੂੰ ਪਾਲਣਾ ਕੀਤਾ।
ਡਾਕੀ ਡਾਕਣੀ ਭੂਤ ਪ੍ਰੇਤੰ ਬਕਾਰੇ
ਉੱਥੇ ਬੜੇ ਭਾਰੀ ਇੱਲ ਤੇ ਡਾਕਣੀਆਂ ਆ ਕਰਕੇ ਪੁਕਾਰਨ ਲੱਗ ਪਏ।
ਹਸਾ ਵੀਰ ਬੈਤਾਲ ਅਸ਼ੁੱਧ ਸਿੱਧ
ਸਾਰੇ ਵੀਰ ਬੈਤਾ ਲਾ ਕੇ ਹੱਸ ਰਹੇ ਹਨ।
ਚਾਵੀ ਚਾਵਡੀਆਂ ਉੱਡੀ ਗਿਰਦ ਬਿਰਧਾਂ
ਆਕਾਸ਼ ਦੇ ਵਿੱਚ ਗਿੱਜ ਜੜੀਆਂ ਪਰਮਣੀਆਂ ਹਨ ਔਰ ਸੂਰਮੇ ਦੇ ਮਾਸ ਨੂੰ ਖਾ ਰਹੀਆਂ ਹਨ।
ਹਰੀ ਚੰਦ ਕੋਪੇ ਕਮਾਣ ਸੰਭਾਲ।
ਕਿਉਂ ਹਰੀ ਚੰਦ ਕੋਪ ਕੇ ਕਮਾਣ ਸੰਭਾਲਿਆ?
ਪ੍ਰਥਮ ਬਾਜੀਅੰਗ ਤਾਣ ਬਾਣ ਪ੍ਰਹਾਰ,
ਪਹਿਲੇ ਘੋੜੇ ਨੂੰ ਤਾਣ ਕੇ ਮਾਰਿਆ ਤੀਰ।
ਦੁਤੀਆ ਤਾਕ ਕਾ ਤੀਰ ਮੋਕਾ ਚਲਾਇਆ,
ਫਿਰ ਦੂਸਰਾ ਤੀਰ ਤੱਕ ਕੇ ਗੁਰੂ ਗੋਬਿੰਦ ਸਿੰਘ ਨੂੰ ਚਲਾਉਣਾ ਕੀਤਾ।
ਰੱਖਿਓ ਦੈਵ ਮੈਂ ਕਾਨ ਛਕਾ ਸਿਧਾਇਆ,
ਉਹ ਤੀਰ ਗੁਰੂ ਗੋਬਿੰਦ ਸਿੰਘ ਦੇ ਕੰਨ ਦੇ ਪੈਸੇ ਥਾਣੀ ਲਾ ਕੇ ਪਾਰ ਹੋ ਗਿਆ।
ਤ੍ਰਿਤੀਆ ਬਾਣ ਮਾਰਿਓ ਸੋ ਪੇਟੀ ਮਝਾਰੰਗ,
ਤੀਸਰਾ ਬਾਣ ਜਦੋਂ ਗੁਰੂ ਗੋਬਿੰਦ ਸਿੰਘ ਨੂੰ ਮਾਰਿਆ ਹੈ।
ਵਿਧਿਅੰ ਚਿਲਕ ਤੰਗ ਦੁਆਲ ਪਾਰੰਗ ਪਧਾਰੰ,
ਥੋੜਾ ਜਿਹਾ ਤੀਰ ਜਿਹੜਾ ਹੈ ਮਹਾਰਾਜ ਦੇ ਜਾ ਕੇ ਪੇਟੀ ਵਿੱਚ ਲੱਗਿਆ।
ਚੁਭੇ ਚਿੰਚ ਚਰ ਮੰਗ ਕਛ ਕਹਾਇ ਨਾ ਆਇਆ,
ਇਹ ਸੱਚੀ ਚ ਥੋੜਾ ਜਿਹਾ ਚੁਭ ਗਿਆ ਪਰ ਕੋਈ ਜ਼ਖਮ ਨਹੀਂ ਵੱਡਾ ਹੋਇਆ।
ਕਲੰਕੇ ਵਲੰਗ ਜਾਨ ਦਾਸੰ ਬਚਾਇਆ,
ਅਕਾਲ ਪੁਰਖ ਨੇ ਆਪਣਾ ਦਾਸ ਜਾਣ ਕੇ ਮੈਨੂੰ ਬਚਾ ਲਿਆ ਜੀ।